हो वो हो जाकर साचे के रे ऐसा जपो मन मेरे ऐसा ज्ञान ज्ञान सब कोई रवे
ज्ञान ज्ञान सब कोई रवे
बंधन बांधिया सब जग भवे जी बंधन
बांधिया सब को रवे
जी बंधन बांधिया सब जग भवे ऐसा ज्ञान ऐसा ज्ञान जपो मन मेरे ऐसा ज्ञान ऐसा ज्ञान हो वो चाकर साचे के रे
हो वो चाकर साचे के रे
ऐसा ज्ञान जपो मन में सेवा करे सोचा कर हो
सेवा करे सोचा कर हो
सेवा करे सोचा कर हो जल थल महियल जल थल महियल रब रहे सोए जी हम नहीं चंगे बुरा नहीं को प्रणवत नानक तारे सोए जी प्रणवत नानक तारे सोए जी ऐसा ज्ञान जपो मन मेरे ऐसा ज्ञान ऐसा ज्ञान जी हो वो जाकर साचे के रे ओ साचे के रे ऐसा ज्ञान जपो मन मेरे ऐसा ज्ञान ऐसा ज्ञान ऐसा
संगत शनिवार दे प्रोग्राम विच हाजिर होए हो भावें कि यह समागम लाइव सुनन वालियां वास्ते लाइव किया जाता है पर फिर भी बहुत संगतां कल दे समागम लई अज पहुंच चुके हन सो आओ भाई साहब जी सतगुरु की हजूरी विच पहुंच चुके हैं रिंदा समा आप भाई साहब जी तो गुरु की बाणी का कीर्तन गुरबाणी के विचार राही लाहे प्राप्त करिए फतेह नाल सांझ पाओ सारे आखो जी वाहिगुरु जी का खालसा वाहिगुरु जी की फतेह।
ਧੰਨ ਵਾਹਿਗੁਰੂ ਜੀ। ਵਾਹਿਗੁਰੂ ਵਾਹਿਗੁਰੂ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਮ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਮ ਲੇਖਾ ਰੱਬ ਮੰਗੇਸੀਆਂ ਤੂੰ ਆਹੋ ਕਿਰੇ ਕੰਮ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮੈਂ ਆਇਆ ਭਾਈ ਰੇ ਭਗਤ ਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਬਿਰਥਾ ਜਨਮ ਆਓ ਰਲ ਕੇ ਪਹਿਲੇ ਪਾਤਸ਼ਾਹ ਦਾ ਸ਼ਬਦ ਪੜ੍ਹਦੇ ਹਾਂ ਸਾਰੇ ਬੋਲੋ ਰਲ ਮਿਲ ਕੇ ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ ਸਭ ਦੇਸ਼ ਪਰਾਇਆ ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ ਸਭ ਦੇਸ਼ ਪਰਾਇਆ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ ਸਭ ਦੇਸ਼ ਪਰਾਇਆ ਦੇਸ਼ ਪਰਾਇਆ ਕਿਸ ਪਹਿ ਖੋਲੋ ਗੰਠੜੀ ਕਿਸ ਪਹਿ ਖੋਲੋ ਗੰਠੜੀ ਪਰ ਆਇਆ ਦੁਖੀ ਪਰ
ਦੇਸ਼ ਪਰਾਇਆ
ਸਭ ਦੇਸ਼ ਪਰਾਇਆ
ਮਨ ਫੁੱਟੜੇ ਦਾ ਪਾਣੀ ਪੁੱਤੜੇ ਘੜੇ ਦਾ ਪਾਣੀ ਹੋਵੇ ਪੁੱਤੜੇ ਘੜੇ ਦਾ ਪਾਣੀ ਯਾਰਿਆ ਔਦ ਤੇਰੀ ਜਾਵੇ ਜਾਵੇ ਯਾਰਿਆ ਔਦ ਤੇਰੀ ਜਾਵੇ ਪੀਤੀ ਯਾਰਿਆ ਔਦ ਤੇਰੀ ਜਾਵੇ ਪੀਤੀ ਪਿਆਰਿਆ ਤੇਰੀ ਜਾਵੇ ਪੀਤ ਦੀ ਯਾਰਿਆ ਓਏ ਆਉਂਦ ਤੇਰੀ ਜਾਵੇ
ਬੋਲੋ ਯਾਰ
ਚੇਤ ਮਹਿ ਤੋਂ ਦੇਸ ਲੈ ਇੱਕ ਦਿਨ ਮੈਂ ਪ੍ਰਾਣੀ ਇੱਕ ਦਿਨ ਆਉਂਦ ਵਿਹਾਰ ਹੈ ਹਰ ਗੁਣ ਕਾਹੇ ਨ ਪਾਵਈ ਗਾਵਹੀ ਮੂਰਖ ਗਿਆਨਾ ਤੂਤੇ ਲਾਲ ਲੰਗੇ ਵਰਤ ਪਛਾਣਾ ਅਜੂ ਕੱਟ ਚਿਗਰਿਓ ਨਹੀਂ ਬੋਲਿਆ ਕਰੋ ਪ੍ਰਭ ਗੁਣ ਗਾਵੇ ਕਹੋ ਨਾਨਕ ਦੇ ਭਜਨ ਦੇ ਭਜਨ ਤੇ ਨਿਰਭੈ ਪਦ ਪਾਵੇ ਚੇਤਨ ਹੈ ਤੋ ਚੇਤ
ਆਓ ਇਕਾਗਰਤਾ ਬਣਾ ਕੇ ਬੈਠੋ ਸਾਰੇ ਇੱਕ ਵਾਰੀ ਕਹਿਣ ਤੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ
ਕੱਲ ਮੰਥਲੀ ਪ੍ਰੋਗਰਾਮ ਹੋਣਾ ਉਹਦੀ ਤਿਆਰੀ ਖੁੱਲੇ ਪੰਡਾਲ ਵਿੱਚ ਕੀਤੀ ਜਾਂਦੀ ਹੈ ਵੈਸੇ ਸ਼ਨੀਵਾਰ ਐਤਵਾਰ ਦਾ ਦੀਵਾਨ ਦਰਬਾਰ ਸਾਹਿਬ ਦੇ ਵਿੱਚ ਹੁੰਦਾ ਹੈ ਦਰਬਾਰ ਸਾਹਿਬ ਵਾਲੇ ਹਾਲ ਵਿੱਚ ਹੁੰਦਾ ਹੈ ਮੰਥਲੀ ਦੀਵਾਨ ਵੱਡੇ ਦੀਵਾਨ ਹਾਲ ਵਿੱਚ ਕਰਦੇ ਹਾਂ ਸੋ ਕੱਲ੍ਹ ਐਤਵਾਰ ਮੰਥਲੀ ਦੀਵਾਨ ਲੱਗਣਾ ਹੈ ਉਹਦੀ ਤਿਆਰੀ ਇੱਥੇ ਚੱਲ ਰਹੀ ਹੈ ਕਈਆਂ ਨੂੰ ਭੁਲੇਖਾ ਨਾ ਪੈ ਜਾਏ ਕਿ ਚੌਰ ਤੇ ਕੋਈ ਕਰ ਹੀ ਨਹੀਂ ਰਿਹਾ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅੱਜ ਪ੍ਰਕਾਸ਼ ਨਹੀਂ ਕੀਤਾ ਗਿਆ ਕੱਲ ਨੂੰ ਪ੍ਰਕਾਸ਼ ਕੀਤਾ ਜਾਏਗਾ ਮੈਂ ਵੇਖਿਆ ਕਈਆਂ ਨੇ ਨਮਸਕਾਰ ਕੀਤੀ ਹੈ ਚਲੋ ਆਪਣੀ ਭਾਵਨਾ ਹੈ ਤੇ ਪ੍ਰਕਾਸ਼ ਕੱਲ ਨੂੰ ਗੁਰੂ ਸਾਹਿਬ ਜੀ ਦਾ ਕੀਤਾ ਜਾਏਗਾ
ਅੱਜ ਤਿਆਰੀ ਚੱਲ ਰਹੀ ਸੀ ਤੇ ਸ਼ਨੀਵਾਰ ਦਾ ਦੀਵਾਨ ਤੇ ਲਾਣਾ ਹੀ ਹੁੰਦਾ ਹੈ ਜਿਹੜੇ ਘਰਾਂ ਵਿੱਚ ਬੈਠ ਕੇ ਪ੍ਰੋਗਰਾਮ ਦਮਦਮਾ ਟੀਵੀ 417 ਨੰਬਰ ਤੇ ਚੱਲਦਾ ਹੈ ਫਾਸਟ ਵੇ ਚੈਨਲ ਉੱਤੇ ਬਾਕੀ ਯੂਟਿਊਬ ਤੇ ਫੇਸਬੁੱਕ ਤੇ ਜਿਹੜੇ ਘਰਾਂ ਵਿੱਚ ਬੈਠ ਕੇ ਸੁਣ ਲੈਂਦੇ ਨੇ ਉਹਨਾਂ ਵਾਸਤੇ ਆਪਾਂ ਹਰ ਹਫ਼ਤੇ ਪ੍ਰੋਗਰਾਮ ਕਰਦੇ ਹੀ ਹਾਂ ਆਪਣੀਆਂ ਗੱਲਾਂ ਬਾਤਾਂ ਕਰ ਲਈ ਦੀਆਂ ਸਾਡਾ ਮਨ ਹੌਲਾ ਹੋ ਜਾਂਦਾ ਸੁਣਨ ਵਾਲਿਆਂ ਨੇ ਸੁਣ ਲੈਣਾ ਤੇ ਦੂਰ ਬੈਠ ਕੇ ਵੀ ਕਈ ਆਪਣੇ ਆਪ ਨੂੰ ਚੇਂਜ ਕਰ ਲੈਂਦੇ ਨੇ ਸਮਝ ਜਾਂਦੇ ਹਨ ਸੋ ਗੱਲ ਫੜ ਲਈਏ ਪਕੜ ਲਈਏ ਆਪਣੀ ਸੁਰਤ ਨਾਲ ਕਿਸੇ ਨੇ ਬਾਲ ਸਿੱਟੀ ਹੈ ਕਿਸੇ ਨੇ ਆਪਣੇ ਹੱਥ ਦੇ ਨਾਲ ਪਕੜ ਲਈਏ ਫੜ ਲਈਏ ਕਿਸੇ ਨੇ ਕੋਈ ਵਿਚਾਰ ਦਿੱਤਾ ਹੈ ਸੋਹਣਾ ਵਿਚਾਰ ਦਿੱਤਾ ਹੈ ਕਿਸੇ ਨੇ ਉਹਨੂੰ ਆਪਣੀ ਸੁਰਤ ਦੇ ਨਾਲ ਫੜ ਲਿਆ ਕਈ ਤੇ ਆਏ ਤੇ ਗਏ ਪਤਾ ਨਹੀਂ ਕਿੰਨੀਆਂ ਕੁ ਗੱਲਾਂ ਜ਼ਿੰਦਗੀ ਚ ਸੁਣੀਆਂ ਤੇ ਗਈਆਂ ਬੜਾ ਚੰਗਾ ਚੰਗਾ ਸੁਣਿਆ ਇੱਕ ਕੰਨ ਦੁਆਰਾ ਸੁਣੀ ਗਏ ਦੂਸਰੇ ਕੰਨ ਦੁਆਰਾ ਕੱਢਦੇ ਗਏ ਪਰ ਕੁਛ ਚੀਜ਼ਾਂ ਐਸੀਆਂ ਜਿਹੜੀਆਂ ਹਿਰਦੇ ਚ ਵਸ ਗਈਆਂ ਅੰਦਰ ਵਸ ਗਈਆਂ ਦਿਮਾਗ ਵਿੱਚ ਵਸ ਗਈਆਂ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਹੋ ਗਈਆਂ ਤੇ ਜਿਹੜੀਆਂ ਕੁਝ ਚੀਜ਼ਾਂ ਸਾਡੀ ਜ਼ਿੰਦਗੀ ਦਾ ਹਿੱਸਾ ਹੋ ਗਈਆਂ ਅਸੀਂ ਉਹਨੂੰ ਆਪਣੇ ਅੰਦਰ ਥਾਂ ਦੇ ਦਿੱਤਾ ਆਪਣੇ ਅੰਦਰ ਜਗ੍ਹਾ ਦੇ ਦਿੱਤੀ ਕੁਝ ਵਿਚਾਰ ਇਦਾਂ ਦੇ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਨਜ਼ਾਰਾ ਆ ਗਿਆ ਕਈਆਂ ਵੱਲ ਵੇਖ ਕੇ ਮੋਟੀਵੇਟ ਹੋਏ ਹਿੰਮਤ ਆਈ ਸਾਡੇ ਇੱਥੇ ਆ ਮੇਰੀ ਵੀਡੀਓ ਬਣਾਉਂਦੇ ਹੈ ਮਨਮੋਹਨ ਸਿੰਘ ਹੋਣੀ ਬੰਟੀ ਕਹਿੰਦੇ ਆ ਅਸੀਂ ਮੇਰੇ ਨਾਲ ਹੁੰਦੇ ਹਮੇਸ਼ਾ ਤੇ ਮੈਨੂੰ ਇੱਕ ਦਿਨ ਆਏ ਮਿਲੇ ਕਹਿੰਦੇ ਮੈਂ ਜਿਮ ਕਰਦਾ ਮੈਂ ਪੁੱਛ ਕਿਸੇ ਦੂਜੇ ਨੂੰ ਰਿਹਾ ਸੀ ਤੇ ਮੈਂ ਕਿਹਾ ਵੀ ਤੂੰ ਮੈਨੂੰ ਦੱਸਿਆ ਹੀ ਨਹੀਂ ਮੁੰਡਿਆ ਤੂੰ ਜਿਮ ਲੱਗਾ ਹੈ ਮੈਂ ਉਹਨੂੰ ਝਿੜਕ ਰਿਹਾ ਗੁੱਸੇ ਚ ਵੀ ਤੂੰ ਦੱਸਿਆ ਹੀ ਨਹੀਂ ਜਿਮ ਜਾਂਦਾ ਫਿਰ ਇੱਥੇ ਆਉਂਦਾ ਇੱਥੇ ਉਂਗੀ ਜਾਂਦਾ ਤੈਨੂੰ ਸੁਸਤੀ ਚੜੀ ਜਾਂਦੀ ਇੱਥੇ ਮੈਂ ਇੱਦਾਂ ਬੋਲ ਰਿਹਾ ਤੇ ਇਹਨਾਂ ਨੇ ਡਰਦਿਆਂ ਡਰਦਿਆਂ ਵੀ ਮੈਨੂੰ ਇਹ ਮੈਨੂੰ ਨਾ ਝਿੜਕ ਪੈ ਜਾਣ ਕਹਿੰਦੇ ਮੈਂ ਵੀ ਜਾਂਦਾ ਮੈਂ ਕਿਹਾ ਅੱਛਾ ਤੁਸੀਂ ਵੀ ਜਾਂਦੇ ਕਹਿੰਦੇ ਹਾਂ ਮੈਂ ਕਿਹਾ ਕਿੰਨਾ ਚਿਰ ਹੋ ਗਿਆ ਕਹਿੰਦੇ 6 ਮਹੀਨੇ ਤੁਹਾਨੂੰ ਕਹਿੰਦੇ ਮੈਂ ਡਰਦਿਆਂ ਨਹੀਂ ਦੱਸਿਆ ਵੀ ਪਹਿਲਾਂ ਪੱਕਾ ਕਰ ਲਵਾਂ ਵੀ ਮੈਂ ਜਾ ਸਕਦਾ ਕਿ ਨਹੀਂ ਜਾ ਸਕਦਾ ਪਹਿਲਾਂ ਪੱਕੀ ਗੱਲ ਹੋ ਜਾਏ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਹਾਡੀ ਉਮਰ ਕਿੰਨੀ ਕਹਿੰਦੇ 52-53 ਸਾਲ ਤੇ ਮੈਂ ਹਿਸਾਬ ਲਾਇਆ ਮੈਂ ਕਿਹਾ ਮੈਨੂੰ ਤੇ 38 ਸਾਲ ਆਇਆ ਜੇ ਤੇ ਟਾਈਮ ਬਹੁਤ ਪਿਆ ਤੇ ਜੇ ਇਹ 55 ਸਾਲ ਦਾ ਸਾਡੇ ਨਾਲ ਬੈਠਾ ਕਰ ਸਕਦਾ ਤੇ ਮਨਾ ਤੈਨੂੰ ਕੀ ਹੋਇਆ ਤੂੰ ਵੀ ਕਰਿਆ ਕਰ ਚੰਗੀ ਗੱਲ ਸੁਣੀ ਸਮਝ ਚ ਆਈ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਫਾਇਦਾ ਕੀ ਹੋਇਆ ਇਹਦਾ ਮੈਂ ਤਾਂ ਯੋਗਾ ਕਰਦਾ ਮੈਨੂੰ ਇੰਨੇ ਸਾਲ ਹੋ ਗਏ ਕਰਦੇ ਨੂੰ ਵੀ ਤੁਹਾਨੂੰ ਫਾਇਦਾ ਕੀ ਹੋਇਆ ਕਹਿੰਦੇ ਮੇਰੇ ਹੱਥ ਜੇ ਐਂ ਕੰਬਦੇ ਸੀ ਹੁਣ ਹਟ ਗਏ ਪਕੜ ਹੋ ਗਈ ਕਿਸੇ ਨੂੰ ਹੁਣ ਹੱਥ ਨਾਲ ਘੁੱਟ ਕੇ ਫੜਦਾ ਤੇ ਜਾਨ ਭਰ ਗਈ ਉਂਗਲਾਂ ਚ ਜਾਨ ਪੈ ਗਈ ਬਾਹਾਂ ਚ ਜਾਨ ਪੈ ਗਈ ਲੱਤਾਂ ਮਜ਼ਬੂਤ ਹੋ ਗਈਆਂ 6 ਮਹੀਨਿਆਂ ਵਿੱਚ ਕਹਿੰਦੇ ਮੇਰਾ ਫਰਕ ਬੜਾ ਪਿਆ ਤੇ ਮੈਂ ਦੱਸਦਾ ਵੀ ਮੈਂ 4-5 ਮਹੀਨੇ ਪਹਿਲਾਂ ਸੁਣ ਕੇ ਤੇ ਦਿਮਾਗ ਵਿੱਚ ਇਹ ਗੱਲ ਐਸੀ ਬੈਠੀ ਵੀ ਅੱਛਾ ਇੰਨਾ ਫਰਕ ਪੈਂਦਾ ਬੰਦਾ ਮਜ਼ਬੂਤ ਹੋ ਜਾਂਦਾ ਉਹ ਤੇ ਗੱਲ ਸੱਚੀ ਹੈ ਯਾਰ ਜੇ ਤੁਸੀਂ ਲੋਹਾ ਲੈ ਕੇ ਵੱਡੇ ਵੱਡੇ ਡੰਬਲ ਲੈ ਕੇ ਤੇ ਲੱਗੇ ਰਹਿਣਾ ਇੱਕ ਥਾਂ ਤੇ ਲੱਗੇ ਰਹਿਣਾ ਬਾਹਾਂ ਨੇ ਆਪੇ ਹੀ ਮਜ਼ਬੂਤ ਹੋ ਜਾਣਾ ਲੱਤਾਂ ਨੇ ਮਜ਼ਬੂਤ ਹੋ ਜਾਣਾ ਤੁਹਾਡੀ ਛਾਤੀ ਨੇ ਚੈਸਟ ਨੇ ਮਜ਼ਬੂਤ ਹੋ ਜਾਣਾ ਤੁਹਾਡੀ ਬੈਕ ਨੇ ਮਜ਼ਬੂਤ ਹੋ ਜਾਣਾ ਤੁਹਾਡੀ ਗਰਦਨ ਨੇ ਮਜ਼ਬੂਤ ਹੋ ਜਾਣਾ ਤੁਹਾਡੀਆਂ ਪਿੰਜੜੀਆਂ ਤਕੜੀਆਂ ਹੋ ਜਾਣੀਆਂ ਇਹ ਤੇ ਨੈਚੁਰਲ ਹੈ ਸੁਣਿਆ ਸਮਝ ਲਿਆ ਤੇ ਮੈਂ ਆਪਣੇ ਦਿਮਾਗ 'ਚ ਬਿਠਾ ਲਿਆ ਵੀ ਠੀਕ ਹੈ ਫਿਰ ਬਣਾਓ ਆਪਾਂ ਵੀ ਕਰੀਏ ਹੁਣ ਬਾਹਰ ਜਿੰਮ ਨਹੀਂ ਜਾ ਸਕਦੇ ਆਪਣੀ ਬਣਾਈ ਤੇ ਮੈਨੂੰ ਲੱਗਦਾ ਸਤੰਬਰ 'ਚ ਸ਼ੁਰੂ ਕੀਤੀ ਹੋਣੀ ਆ ਹੁਣ ਫਰਵਰੀ ਆ ਗਈ ਸਤੰਬਰ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਪੰਜ ਛੇ ਮਹੀਨੇ ਹੋ ਗਏ ਹੁਣ ਜਿੱਦਣ ਨਾ ਕਰੀਏ ਉਦਣ ਐ ਲੱਗਦਾ ਵੀ ਅੱਜ ਥੱਕੇ ਥੱਕੇ ਆ ਸੁਭਾਅ ਬਣ ਗਿਆ ਚੰਗੀ ਚੀਜ਼ ਸੀ ਅੰਦਰ ਵਸਾ ਲਈ ਚਾਹੇ ਇੱਕ ਕੰਨ ਦੁਆਰਾ ਸੁਣ ਲਓ ਦੂਸਰੇ ਕੰਨ ਦੁਆਰਾ ਕੱਢ ਦਿਓ ਕੀ ਫਰਕ ਪੈਣਾ ਮੈਂ ਕਿਸੇ ਤੋਂ ਇੱਕ ਵਾਰ ਸੁਣਿਆ ਸੀ ਅੱਜ ਤੋਂ 15 ਸਾਲ ਪਹਿਲਾਂ ਕਿ ਰੋਟੀ ਖਾ ਕੇ ਸੌਣਾ ਨਹੀਂ ਚਾਹੀਦਾ ਰੋਟੀ ਖਾ ਕੇ ਪ੍ਰਸ਼ਾਦਾ ਛੱਕ ਕੇ ਜਿਹੜੇ ਸਿੱਧੇ ਬਿਸਤਰੇ ਤੇ ਡਿੱਗ ਜਾਂਦੇ ਆ ਮਾੜੇ ਆ ਪ੍ਰਸ਼ਾਦਾ ਛੱਕ ਕੇ ਘੱਟ ਤੋਂ ਘੱਟ ਅੱਧਾ ਪੌਣਾ ਘੰਟਾ ਵਾਕ ਕਰਨੀ ਚਾਹੀਦੀ ਹੈ ਹੌਲੀ ਹੌਲੀ ਵਾਕ ਕਰੋ ਹੌਲੀ ਹੌਲੀ ਤੁਰੋ ਤੇ ਇਹ ਬੜਾ ਜ਼ਰੂਰੀ ਹੈ ਮੈਨੂੰ ਲੱਗਦਾ 15 ਸਾਲ ਹੋ ਗਏ ਹੋਣਗੇ ਮੈਂ ਰੋਟੀ ਖਾ ਕੇ 3-4 ਕਿਲੋਮੀਟਰ ਤੁਰਦਾ ਹੀ ਤੁਰਦਾ ਦਿਮਾਗ 'ਚ ਬੈਠ ਗਈ ਗੱਲ ਜੇ ਥੋੜੇ ਜੇ ਥਾਂ 'ਚ ਹੋਈ ਉੱਥੇ ਘੁੰਮਦੇ ਰਹੀਦਾ ਜੇ ਕਮਰੇ 'ਚ ਵੀ ਹੋਵਾਂ ਐਮਰਜੈਂਸੀ 'ਚ ਤੇ ਕਮਰੇ ਦੇ ਵਿੱਚ ਵੀ ਵੇਖ ਕੇ ਘੜੀ ਵੀ ਹੁਣ ਅੱਧਾ ਘੰਟਾ ਤੁਰਨਾ ਹੀ ਤੁਰਨਾ ਬੈਠ ਗਈ ਗੱਲ ਉਦੋਂ ਬਾਅਦ ਛੱਡੀ ਨਹੀਂ ਅੰਦਰ ਵਸ ਗਈ ਜੇ ਕਿਸੇ ਨੇ ਸਮਝਾਤਾ ਵੀ ਲੇਟ ਉੱਠੋ 10 ਵਜੇ ਉੱਠੋ 11 ਵਜੇ ਉੱਠੋ ਦਿਮਾਗ ਡੈਡ ਰਹਿੰਦਾ ਦਿਮਾਗ ਘੱਟ ਕੰਮ ਕਰਦਾ ਸਗੋਂ ਥੋੜਾ ਜਿਹਾ ਵੇਲੇ ਨਾਲ ਉੱਠਣਾ ਚਾਹੀਦਾ ਹੈ ਦਿਮਾਗ ਤੇਜ਼ ਰਹਿੰਦਾ ਹੈ ਜੇ ਕਿਸੇ ਨੇ ਕਹਿ ਦਿੱਤਾ ਦਿਮਾਗ 'ਚ ਬੈਠ ਗਈ ਗੱਲ ਫਾਇਦੇ ਵਾਲੀ ਹੋਵੇ ਤੇ ਅੰਦਰ ਵਸਾਓ ਹੁਣ ਸਾਡੀ ਵੀਰੋ ਭਰਾਵੋ ਭੈਣੋ ਪ੍ਰੋਬਲਮ ਇਹ ਹੈ ਚੰਗੀ ਗੱਲ ਸੁਣੀ ਇੱਧਰੋਂ ਸੁਣ ਲਈ ਇੱਧਰੋਂ ਕੱਢਤੀ ਸੱਚਾ ਗਿਆਨ ਫਿਰ ਉੱਥੇ ਕੀ ਕਰੇ ਗਿਆਨ ਤੇ ਚੰਗਾ ਗੱਲ ਤੇ ਬੜੀ ਵਧੀਆ ਪਰ ਬੰਦੇ ਨੇ ਮੰਨਣੀ ਹੋਈ ਨਹੀਂ ਜਦੋਂ ਮੰਨਣੀ ਕੋਈ ਨਹੀਂ ਫਿਰ ਉਹਦਾ ਅਸਰ ਸਵਾਹ ਹੋਣਾ ਸੰਤ ਹੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਏ ਬਚਨ ਕਮਾਈਦਾ ਫਲਾਣੇ ਬੰਦੇ ਦੀ ਬੜੀ ਕਮਾਈ ਫਲਾਣੇ ਬੰਦੇ ਦੀ ਬੜੀ ਕਮਾਈ ਕਮਾਈ ਮਤਲਬ ਪੈਸਾ ਬੜਾ ਹੈ ਕਮਾਈ ਮਤਲਬ ਇਹਨੇ ਚੰਗੇ ਬਚਨਾਂ ਨੂੰ ਕਿੰਨਾ ਕੁ ਕਮਾਇਆ ਹੈ ਇਹ ਕਮਾਈ ਕਿੰਨੀ ਕਹਿ ਤੇਰੇ ਕੋਲ ਚੰਗੀ ਚੀਜ਼ ਸੁਣ ਕੇ ਕਿੰਨੀ ਕੁ ਕਮਾਈ ਹੈ ਕੰਮ ਤੇ ਚਾਹ ਨਾਲ ਜਾਇਆ ਕਰ ਸ਼ੌਂਕ ਨਾਲ ਜਾਇਆ ਕਰ ਕੰਮ ਤੇ ਇੱਦਾਂ ਜਾ ਜਿਵੇਂ ਗੁਰਦੁਆਰੇ ਜਾਈਦਾ ਇਹਨੂੰ ਕਿੰਨਾ ਕੁ ਕਮਾਇਆ ਤੇ ਜਿਹਨੇ ਇਹ ਕਮਾਇਆ ਉਹਦੀਆਂ ਜੇਬਾਂ ਭਰੀਆਂ ਹੀ ਰਹਿੰਦੀਆਂ ਨੇ ਆ ਸੁਣਦੇ ਰਹਿੰਦਾ ਮੈਨੂੰ ਮਿਲਦੇ ਰਹਿੰਦੇ ਨੇ ਬੰਦੇ ਕੰਮ ਤੇ ਬੜਾ ਜੀ ਲੱਗਦਾ ਭਾਈ ਸਾਹਿਬ ਤੁਹਾਨੂੰ ਸੁਣਦੇ ਆ ਤੁਸੀਂ ਕਹਿੰਦੇ ਹੋ ਕੰਮ ਤੇ ਜਾਇਆ ਕਰੋ ਸਾਡਾ ਤੇ ਕੰਮ ਤੇ ਬੜਾ ਮਨ ਲੱਗਦਾ ਵੇਖੋ ਬੰਦਾ ਸੁਣ ਲਵੇ ਆਪਣੇ ਅੰਦਰ ਵਸਾਵੇ ਤੇ ਜੇ ਮੰਨਣਾ ਕੋਈ ਨਹੀਂ ਤੇ ਫਿਰ ਕਬੀਰ ਸਾਚਾ ਸਤਿਗੁਰ ਕਿਆ ਕਰੇ ਤੇ ਆਪਾਂ ਪੜ੍ਹਦੇ ਹਾਂ
ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂ ਅੰਦੇਕ ਨਾ ਲਗਈ ਜਿਉ ਬਾਂਸ ਬਜਾਈਏ ਫੂਕ
ਕਹਿੰਦੇ ਬਾਂਸ ਵਿੱਚ ਫੂਕ ਮਾਰੋ ਇੱਧਰੋਂ ਮਾਰੀ ਫੂਕ ਦੂਜੇ ਪਾਸੇ ਲੰਘ ਗਈ ਤੇ ਜੇ ਲੱਗਣੀ ਕੋਈ ਨਹੀਂ ਫਿਰ ਅਸੀਂ ਬਾਅਦ ਚ ਕਹੀਏ ਫਾਇਦਾ ਕੋਈ ਹੋਇਆ ਹੀ ਨਹੀਂ ਨਹੀਂ ਭਾਈ ਕਮਾਈ ਤੇ ਕਰੋ ਗੱਲ ਸੁਣ ਲਈ ਸਮਝ ਲਈ ਕਮਾਓ ਤੇ ਸਹੀ ਮੰਨੋ ਤੇ ਸਹੀ ਮੈਂ ਕਿੰਨੀ ਵਾਰੀ ਇਹ ਗੱਲ ਕੀਤੀ ਹੈ ਡਿਸਿਪਲਨ ਬਣਾਓ ਇੱਕ ਦਿਨ ਦੀ ਪਲੈਨਿੰਗ ਕਰਨੀ ਸਿੱਖੋ ਧਿਆਨ ਨਾਲ ਸੁਣੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹੁਣ ਇਸ ਵੇਲੇ 8 ਵੱਜਣ ਵਾਲੇ ਆ 8 ਤੋਂ 9 ਕੀ ਹੋਣਾ ਭਲਾ ਦੀਵਾਨ ਚ ਬਵਾਂਗੇ 9 ਤੋਂ 10 ਦੀ ਪਲੈਨਿੰਗ ਕਰ 9 ਤੋਂ 10 ਦੀ ਪੂਰੀ ਪਲੈਨਿੰਗ ਕਰ ਵੀ 9 ਤੋਂ 10 ਮਤਲਬ 9 ਵਜੇ ਸਮਾਪਤੀ ਹੋਵੇਗੀ ਇੱਥੋਂ 5 ਮਿੰਟ 10 ਮਿੰਟ ਦੂਰ ਜਾਣ ਤੇ ਲੱਗਣੇ ਨੇ 9:15 ਪ੍ਰਸ਼ਾਦਾ 9:25 ਤੱਕ ਛਕ ਲੈਣਾ ਹੈ 9:30 ਤੱਕ ਭਾਂਡੇ ਮਾਂਜ ਦੇਣੇ ਹੈ ਫਿਰ 15 ਮਿੰਟ ਵਾਕ ਕਰ ਲੈਣੀ ਹੈ ਅੱਧਾ ਘੰਟਾ ਤੁਰ ਲੈਣਾ ਹੈ 10 ਵਜੇ ਬੈੱਡ ਤੇ ਚਲੇ ਜਾਣਾ 15 ਮਿੰਟ ਫੋਨ ਵੇਖਣਾ 10:15 ਵਜੇ ਲਾਈਟ ਬੰਦ ਕਰ ਦੇਣੀ ਹੈ ਸੌਂ ਜਾਣਾ ਐਦਾਂ ਮਿੰਟ ਮਿੰਟ ਦੀ ਤੇਰੀ ਪਲੈਨਿੰਗ ਚਾਹੀਦੀ ਹੈ ਸਵੇਰੇ ਕਿੰਨੇ ਵਜੇ ਉੱਠਣਾ ਹੈ ਕਿੰਨੇ ਤੋਂ ਕਿੰਨੇ ਕੀ ਇੰਨੇ ਤੋਂ ਇੰਨੇ ਆ ਇੰਨੇ ਤੋਂ ਇੰਨੇ ਆ ਇੰਨੇ ਤੋਂ ਇੰਨੇ ਆ ਐ ਚਾਹੀਦੀ ਹੈ ਸਕਿੰਟਾਂ ਦਾ ਹਿਸਾਬ ਇੱਕ ਇੱਕ ਮਿੰਟ ਤੇ ਮਿੰਟ ਦੀ ਪਲੈਨਿੰਗ ਕਰਕੇ ਰੱਖ ਸਵੇਰ ਦੀ ਕੱਲ ਨੂੰ ਕੀ ਕਰਨਾ, ਕਿੰਨੇ ਕਿੰਨੇ ਵਜੇ ਕਰਨਾ। ਜਿਹੜਾ ਬੰਦਾ ਏਦਾਂ ਕਰਨ ਲੱਗ ਗਿਆ, ਉਹਦੇ ਮਿੰਟ, ਉਹਦੇ ਸਕਿੰਟ, ਉਹਦੇ ਘੰਟੇ, ਉਹਦਾ ਕੱਲ ਦਾ ਸਾਰਾ ਦਿਨ ਉਹਦੀ ਮੁੱਠੀ ਚ ਆ ਗਿਆ। ਸਮਝ ਲਓ ਉਹਦੀ ਸਾਰੀ ਜ਼ਿੰਦਗੀ ਹੀ ਉਹਦੀ ਮੁੱਠੀ ਚ ਆ ਗਿਆ। ਪਲੈਨਿੰਗ ਕੌਣ ਕਰ ਰਿਹਾ ਹੁਣ ਜ਼ਿੰਦਗੀ ਦੀ? ਆਪ ਕਰ ਰਿਹਾ। ਧਿਆਨ ਨਾਲ ਗੱਲ ਸਮਝੋ। ਜ਼ਿੰਦਗੀ ਅਸਲ ਵਿੱਚ ਹੈ ਕੀ ਹੈ? ਇੱਕ ਇੱਕ ਸਕਿੰਟ ਜੋੜ ਕੇ ਮਿੰਟ ਬਣਿਆ, ਮਿੰਟ ਜੋੜ ਕੇ ਘੰਟਾ ਬਣਿਆ, ਘੰਟਾ ਘੰਟਾ ਜੋੜ ਕੇ ਦਿਨ ਤੇ ਰਾਤ ਬਣੇ, 24 ਘੰਟੇ ਬਣੇ। ਦਿਨ ਦਿਨ ਜੋੜ ਕੇ ਹਫ਼ਤਾ ਬਣਿਆ, ਹਫ਼ਤਾ ਹਫ਼ਤਾ ਜੋੜ ਕੇ ਮਹੀਨਾ ਬਣਿਆ, ਮਹੀਨਾ ਮਹੀਨਾ ਜੋੜ ਕੇ ਸਾਲ ਬਣਿਆ, ਤੇ ਸਾਲ ਸਾਲ ਜੋੜ ਕੇ ਸਾਡੀ ਜ਼ਿੰਦਗੀ ਬਣੀ। ਠੀਕ ਹੈ, ਮੰਨ ਲਓ ਮੇਰੀ ਉਮਰ ਇਸ ਵੇਲੇ 38 ਸਾਲ ਹੈ, ਮੰਨ ਲਓ। ਕਿਸੇ ਦੀ ਤੁਹਾਡੇ ਚ ਉਮਰ 50 ਸਾਲ ਹੈ, ਕਿਸੇ ਦੀ 60 ਸਾਲ ਹੈ। ਤੁਹਾਡੀ ਉਮਰ ਹੈ ਜਿਹੜੀ, ਅਸਲ ਵਿੱਚ ਸਕਿੰਟ, ਮਿੰਟ, ਘੰਟੇ, ਦਿਨ, ਮਹੀਨੇ, ਸਾਲ ਜੋੜ ਕੇ ਬਣੀ ਹੈ। ਮਿੰਟ ਮਿੰਟ, ਇਹਦਾ ਮਤਲਬ ਹਰ ਮਿੰਟ ਜ਼ਿੰਦਗੀ ਹੈ। ਜ਼ਿੰਦਗੀ ਦੀ ਡੈਫੀਨੇਸ਼ਨ ਹੋਰ ਕੀ ਹੈ? ਉਮਰ, ਜ਼ਿੰਦਗੀ। ਜ਼ਿੰਦਗੀ ਕੀ ਹੈ? ਇੱਕ ਮਿੰਟ। ਇੱਕ ਇੱਕ ਮਿੰਟ ਦੀ ਪਲੈਨਿੰਗ ਜਿਹੜਾ ਬੰਦਾ ਕਰਦਾ ਹੈ, ਸਮਝ ਲਓ ਉਹ ਆਪਣੀ ਜ਼ਿੰਦਗੀ ਦੀ ਪਲੈਨਿੰਗ ਕਰ ਰਿਹਾ। ਜਿਹੜੇ ਬੰਦੇ ਨੇ ਕੱਲ ਦੀ ਪਲੈਨਿੰਗ ਹੀ ਕੋਈ ਨਹੀਂ ਕੀਤੀ, ਮੈਂ ਏਡੇ ਡੱਫਰ ਵੇਖੇ ਨੇ, ਡੱਫਲ ਡੱਫਰ ਪਏ ਨੇ, 10 ਵਜੇ ਪਏ ਨੇ ਰਾਤ ਨੂੰ, ਦਿਨੇ 10 ਵਜੇ ਲੈ ਲਿਆ ਫੋਨ ਹੱਥ ਚ ਫੜ ਲਿਆ, 12 ਵੱਜ ਗਏ, ਹੁਣ ਕੀ ਕਰ ਰਿਹਾ? ਫੋਨ ਹੀ ਵੇਖੀ ਜਾਂਦੇ ਆ, ਵਿਹਲੇ ਪਏ ਆ ਬਸ। ਹੁਣ 2 ਵੱਜ ਗਏ, ਚਾਹ ਪੀ ਲਈ, ਰੋਟੀ ਖਾ ਲਈ, ਹੁਣ ਫਿਰ ਬੈਠੇ ਆ। ਹੁਣ ਕੋਈ ਪਲੈਨਿੰਗ ਹੀ ਨਹੀਂ ਕਰਦੇ ਜ਼ਿੰਦਗੀ ਦੀ, ਕੋਈ ਪਲੈਨਿੰਗ ਨਹੀਂ ਉਹਨਾਂ ਨੇ ਕਰਨੀ। ਇੱਥੇ ਆਏ ਆ, ਮੰਨ ਲਓ ਰੋਟੀ ਖਾ ਲਈ, 10 ਵਜੇ ਕਮਰੇ 'ਚ ਚਲੇ ਗਏ, ਫੋਨ ਲੈ ਕੇ ਬਹਿ ਗਏ, 10 ਵੱਜ ਗਏ, 11 ਵੱਜ ਗਏ, 12 ਵੱਜ ਗਏ, 1 ਵਜੇ ਤੱਕ ਚਲੋ ਗੱਲਾਂ ਮਾਰੀ ਜੋ ਜੱਗ, ਮਤਲਬ ਕੋਈ ਪਲੈਨਿੰਗ ਨਹੀਂ ਕਰਨੀ। ਅੱਜ 11 ਵਜੇ ਸੌਂਗੇ, ਕੱਲ ਨੂੰ 1 ਵਜੇ ਸੌਂਗੇ, ਪਰਸੋਂ 3 ਵਜੇ ਸੌਂਗੇ, ਕੋਈ ਪਲੈਨਿੰਗ ਹੀ ਹੈ ਨਹੀਂ। ਤੇ ਜਿਹੜੇ ਹੁਣ ਮੰਨ ਲਓ ਇਹਨਾਂ ਗੱਲਾਂ ਨੂੰ ਜ਼ਿੰਦਗੀ 'ਚ ਵਸਾ ਲੈਣ, ਆਪਣਿਆਂ ਘੰਟਿਆਂ ਦੀ, ਆਪਣੇ ਮਿੰਟਾਂ ਸਕਿੰਟਾਂ ਦੀ ਇਹ ਪਲੈਨਿੰਗ ਕਰਕੇ ਰੱਖਣ, ਕੱਲ ਇੰਨੇ ਵਜੇ ਆਹ ਕਰਨਾ, ਏਦਾਂ ਕਰਨਾ, ਇੰਨੇ ਵਜੇ ਆਹ ਹੋਣਾ, ਆਹ ਹੋਣਾ, ਏਦਾਂ ਆਪਣੇ ਆਪ ਨੂੰ ਪਲੈਨਿੰਗ ਕਰ ਲੈਣ, ਉਹਨਾਂ ਦੀ ਜ਼ਿੰਦਗੀ ਇੱਕ ਡਿਸਿਪਲਿਨ ਵਿੱਚ ਆਵੇ, ਜ਼ਿੰਦਗੀ ਬੈਲੈਂਸ ਹੋਵੇ, ਜ਼ਿੰਦਗੀ ਦਾ ਡਿਸਿਪਲਿਨ ਹੋਵੇ, ਫਿਰ ਜ਼ਿੰਦਗੀ ਦੇ ਆਉਣ ਦਾ ਸਵਾਦ ਆਵੇ, ਫਿਰ ਨਜ਼ਾਰਾ ਆਉਂਦਾ। ਪਰ ਹੁਣ ਕਰੇ ਬੰਦਾ ਕੀ? ਇੱਥੇ ਤੇ ਮਾਰਨ ਗਿਆ, ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਛੀਜੈ, ਸਰੀਰ ਛਿੱਜ ਰਿਹਾ, ਸਰੀਰ ਛਿੱਜ ਰਿਹਾ, ਘਟਦਾ ਜਾ ਰਿਹਾ। ਛਿੰਨ ਛਿੰਨ ਤਨ ਛੀਜੈ, ਜਰਾ ਜਣਾਵੈ, ਤਬ ਤੇਰੀ ਯੋਗ ਕੋਈ ਪਾਨੀ ਹੋਣਾ ਪਾਵੈ। ਸਰੀਰ ਭਾਈ ਤੇਰਾ ਛਿੱਜ ਰਿਹਾ, ਇਹਦੀ ਪਲੈਨਿੰਗ ਕਰ, ਇਹਨੂੰ ਠੀਕ ਕਰ ਲੈ।
ਬਾਣੀ ਤੇਰੇ ਜੀ ਬਾੜ ਮਾਰਦੀ, ਮਨਾ ਬਾਣੀ ਤੇਰੇ ਜੀ ਬਾੜ ਮਾਰਦੀ, ਬਾਣੀ ਤੇਰੇ ਜੀ ਬਾੜ ਮਾਰਦੀ, ਬਾਣੀ ਤੇਰੇ ਜੀ ਬਾੜ ਮਾਰਦੀ, ਓ ਬਾਣੀ ਤੇਰੇ ਜੀ ਬਾਣ ਮਾਰਦੀ, ਬਾਣੀ ਤੇਰੇ ਜੀ ਬਾਣ ਮਾਰਦੀ, ਓ ਬਾਣੀ ਤੇਰੇ ਜੀ ਬਾਣ ਮਾਰਦੀ, ਬਾਣੀ ਤੇਰੇ ਜੀ ਬਾਣ ਮਾਰਦੀ, ਬਾਣੀ ਤੇਰੇ ਜੀ ਬਾਣ ਮਾਰਦੀ, ਬਾਣੀ
ਬੋਲਣਾ ਸਭ ਨੇ।
ਤੈਨੂੰ ਇੱਕ ਨਾ ਲੱਗੇ ਹੋਏ ਮਨਾ ਮੇਰਿਆ, ਲੱਗੇ ਮਨਾ
ਸਾਡੀ ਮੁਸ਼ਕਲ ਹੈ ਲੱਗਦੀ ਕੋਈ ਨਹੀਂ
ਬਾਣੀ ਤੇਰੇ ਬਾਣ ਮਾਰਦੀ ਇੱਕ ਨਾਮ ਲੱਗੇ ਹੋਏ ਬਣਾ ਮੇਰਿਆ ਲੱਗੇ ਬਣਾ ਬਾਣੀ ਤੇਰੇ ਬਾਣ ਮਾਰਦੀ ਇੱਕ ਨਾਮ ਲੱਗੇ ਹੋਏ ਬਣਾ ਮੇਰਿਆ ਬਾਣੀ ਤੇਰੇ ਬਾਣ ਮਾਰਦੀ ਮੈਨੂੰ ਇੱਕ ਨਾਮ ਲੱਗੇ ਹੋਏ ਬਣਾ ਮੇਰਿਆ ਬਾਣੀ ਤੇਰੇ ਬਾਣ ਮਾਰਦੀ ਬਾਣੀ ਤੇਰੇ ਬਾਣ ਮਾਰਦੀ ਕਬੀਰ ਸਤਿਗੁਰ ਸੂਰ ਮੈਂ ਮਾਰਿਆ ਬਾਣ ਦੁਏਕ ਲੱਗਦੀ ਪੁਲ ਗਿਰ ਪਰ ਬੜਾ ਕਰੇ ਤੇ ਛੇਕ
ਹੁਣ ਕੋਈ ਵਿਰਲਾ ਹੁੰਦਾ ਜਿਹਨੂੰ ਬਾਣ ਮਾਰੇ ਦਾ ਅਸਰ ਹੁੰਦਾ ਨਹੀਂ ਤੇ ਇੱਕ ਕੰਨ ਦੁਆਰਾ ਸੁਣ ਲਿਆ ਦੂਸਰੇ ਕੰਨ ਦੁਆਰਾ ਕੱਢ ਦਿੱਤਾ ਲੋਕੀ ਸਿਆਣੀਆਂ ਸਿਆਣੀਆਂ ਗੱਲਾਂ ਸੁਣ ਲੈਂਦੇ ਐ ਅਸਰ ਉਸਰ ਕੋਈ ਨਹੀਂ ਕਰਦੇ ਜੇ ਅਸਰ ਕਰਦੇ ਹੋਣ ਹੁਣ ਨੂੰ ਸਾਡਾ ਸੁਧਾਰ ਨਾ ਹੋਇਆ ਹੋਵੇ ਹੁਣ ਫਿਰ ਇਲੈਕਸ਼ਨ ਚੱਲ ਰਹੀ ਹੈ ਲੀਡਰ ਫਿਰ ਗੱਲਾਂ ਉਵੇਂ ਹੀ ਕਰ ਰਹੇ ਨੇ ਉਵੇਂ ਹੀ ਫਿਰ ਸੁਣਾਂਗੇ ਉਵੇਂ ਹੀ ਫਿਰ ਮੰਨਾਂਗੇ ਉਵੇਂ ਹੀ ਫਿਰ ਜੁੜਾਂਗੇ ਸਾਰਾ ਕੁਝ ਉਵੇਂ ਹੀ ਕਰਦੇ ਹਾਂ ਅਸੀਂ ਸਾਡੀ ਜ਼ਿੰਦਗੀ ਵਿੱਚ ਕੋਈ ਬਦਲਾਵ ਨਹੀਂ ਆਉਂਦਾ ਕੋਈ ਚੇਂਜ ਨਹੀਂ ਆਉਂਦੀ ਕਿਉਂਕਿ ਸਾਡਾ ਸੁਭਾਅ ਹੈ ਕਿ ਸੁਣ ਕੇ ਮੰਨਣਾ ਨਹੀਂ ਪਰ ਵੀਰੋ ਨਾ ਜ਼ੋਰ ਸੁਣਨ ਤੇ ਲੱਗਦਾ ਤੇ ਨਾ ਜ਼ੋਰ ਸੁਣਾਉਣ ਤੇ ਲੱਗਦਾ ਨਾ ਸੁਣਨ ਤੇ ਜ਼ੋਰ ਲੱਗਦਾ ਨਾ ਸੁਣਾਉਣ ਤੇ ਜ਼ੋਰ ਲੱਗਦਾ ਜ਼ੋਰ ਲੱਗਦਾ ਤੇ ਮੰਨਣ ਤੇ ਲੱਗਦਾ ਸਮਝ ਕੇ ਜ਼ਿੰਦਗੀ ਵਿੱਚ ਲਾਗੂ ਕਰਨ ਤੇ ਕਮਾਈ ਕਰਨ ਤੇ ਲੱਗਦਾ ਸੁਣਾਉਣ ਤੇ ਵੀ ਕੋਈ ਜ਼ੋਰ ਨਹੀਂ ਲੱਗਦਾ ਨਾ ਸੁਣਨ ਤੇ ਜੱਗ ਗਿਆਨੀ ਇੱਥੇ ਤੇ ਦੁਨੀਆ ਹੀ ਗਿਆਨੀਆਂ ਦੀ ਤੁਰੀ ਫਿਰਦੀ ਵਿਰਲਾ ਆਚਾਰੀ ਵਿਰਲਾ ਹੁੰਦਾ ਜਿਹੜਾ ਆਪਣੀ ਜ਼ਿੰਦਗੀ 'ਚ ਲਾਗੂ ਕਰਦਾ ਸੁਣਨ ਵਾਲੇ ਬੜੇ ਸੁਣਾਉਣ ਵਾਲਿਆਂ ਦਾ ਘਾਟਾ ਥੋੜਾ ਕੋਈ ਬਸ ਜ਼ਿੰਦਗੀ ਵਿੱਚ ਲਾਗੂ ਕਰਨ ਵਾਲਿਆਂ ਦੀ ਕਮੀ ਹੈ ਤੇ ਜਿਹੜੇ ਬੰਦਿਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਹੈ ਓਨਾ ਹੀ ਉਹਨਾਂ ਨੇ ਸੁਖੀ ਹੋਈ ਤੁਰੇ ਜਾਣਾ ਉਹਨਾਂ ਹੀ ਜ਼ਿੰਦਗੀ 'ਚ ਸ਼ਾਂਤੀ ਮਿਲੀ ਜਾਣੀ ਆਨੰਦ ਆਈ ਜਾਣਾ ਹੁਣ ਬੜੇ ਬੰਦੇ ਗੱਲਾਂ ਕਰਦੇ ਨੇ ਭਾਈ ਸਾਹਿਬ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਆਹ ਗੱਲ ਨੋਟ ਕਰ ਲੈ ਭਾਈ ਸਾਹਿਬ ਮਨ ਬੜਾ ਅਸ਼ਾਂਤ ਰਹਿੰਦਾ ਹੈ ਮਨ ਬੜਾ ਦੁਖੀ ਰਹਿੰਦਾ ਹੈ ਮਨ ਸ਼ਾਂਤ ਨਹੀਂ ਫਿਰ ਹੁਣ ਸ਼ਾਂਤੀ ਲਈ ਕੀ ਕਰੇਗਾ ਕੋਈ ਪਾਠ ਦੱਸੋ ਕੋਈ ਮੈਡੀਟੇਸ਼ਨ ਕਰੀਏ ਕੋਈ ਧਿਆਨ ਕਰੀਏ ਸਾਡਾ ਮਨ ਸ਼ਾਂਤ ਹੋ ਪਰ ਇੱਕ ਗੱਲ ਦੱਸੋ ਇੱਧਰ ਧਿਆਨ ਦਿਓ ਤੁਹਾਡੀ ਕੋਈ ਚੀਜ਼ ਦੀਵਾਨ ਹਾਲ ਵਿੱਚ ਗਵਾਚ ਜਾਏ ਤੇ ਲੱਭਦੇ ਫਿਰ ਉਹ ਲੰਗਰ ਹਾਲ ਵਿੱਚ ਲੱਭ ਜਾਏਗੀ ਨਹੀਂ ਲੱਭਣੀ ਕਿੱਥੋਂ ਲੱਭੇਗੀ ਭਲਾ ਦੀਵਾਨ ਹਾਲ ਚ ਜਿੱਥੇ ਗਵਾਚੀ ਹੋਵੇ ਉੱਥੋਂ ਹੀ ਲੱਭੇਗੀ ਜਿਹੜੀ ਚੀਜ਼ ਜਿੱਥੇ ਗਵਾਚਦੀ ਹੈ ਉੱਥੇ ਹੀ ਲੱਭਦੀ ਹੈ ਹੁਣ ਜਿਹੜਾ ਬੰਦਾ ਕਹਿੰਦਾ ਮੇਰੀ ਸ਼ਾਂਤੀ ਗਵਾਚ ਗਈ ਤੇਰੀ ਸ਼ਾਂਤੀ ਉੱਥੋਂ ਹੀ ਲੱਭੇਗੀ ਜਿੱਥੋਂ ਗਵਾਚੀ ਜਿਹੜੀ ਚੀਜ਼ ਦੀ ਪ੍ਰੋਬਲਮ ਹੈ ਜਿਸ ਕਰਕੇ ਮਨ ਅਸ਼ਾਂਤ ਹੈ ਉਹ ਠੀਕ ਕਰਨਾ ਪੈਣਾ ਉਹਦਾ ਕਾਰਨ ਲੱਭਣਾ ਪੈਣਾ ਉਹਦਾ ਰੀਜਨ ਲੱਭਣਾ ਪੈਣਾ ਜੇ ਮੇਰਾ ਮਨ ਦੁਖੀ ਹੈ ਤੇ ਦੁਖੀ ਹੈ ਕਿਉਂ ਜੇ ਮੈਂ ਪਰੇਸ਼ਾਨ ਹਾਂ ਮੈਂ ਅਸ਼ਾਂਤ ਹਾਂ ਉਹਦੇ ਵਿੱਚ ਕੋਈ ਪਿੱਛੇ ਬਰੀਕ ਨੁਕਤਾ ਹੈ ਜਿਹੜਾ ਕਿ ਸਮਝਣਾ ਪੈਣਾ ਉਹਦਾ ਕੋਈ ਕਾਰਨ ਹੈ ਉਹਦਾ ਕੋਈ ਰੀਜ਼ਨ ਹੈ ਜਿਹੜਾ ਕਿ ਸਾਨੂੰ ਲੱਭਣਾ ਪੈਣਾ ਜਿਵੇਂ ਨੋਟ ਕਰੋ ਸਰੀਰ ਵਿੱਚ ਦਰਦ ਹੋ ਰਿਹਾ ਡਾਕਟਰ ਕੋਲ ਜਾਂਦੇ ਆ ਤੇ ਬੱਚਿਆਂ ਦਾ ਖਿਆਲ ਰੱਖਣਾ ਬਈ ਭੈਣਾਂ ਨੂੰ ਵੀਰੋ ਬੱਚਿਆਂ ਦਾ ਖਿਆਲ ਰੱਖੋ ਬਿਠਾ ਕੇ ਰੱਖਿਓ ਜਰਾ ਧਿਆਨ ਏਕਾਗਰ ਰੱਖਣਾ ਜੇ ਸੁਣ ਰਹੇ ਹੋ ਫਿਰ ਧਿਆਨ, ਬਾਕੀ ਵੀ ਸਾਰੀ ਸੰਗਤ ਬੈਠੀ ਧਿਆਨ ਹਿੱਲਦਾ, ਜਾਂ ਫਿਰ ਉਹ ਪਿਛਲੇ ਪਾਸੇ ਵੇਖੋ ਉੱਥੇ ਬੱਚੇ ਖੇਡ ਸਕਦੇ ਆ, ਪਿੱਛੇ ਥਾਂ ਹੈਗਾ ਉੱਥੇ ਸਮਝ ਖੇਡ ਲੈਣ ਲੈਣ, ਇੱਧਰ ਸੁਣਿਓ ਜਰਾ ਇੱਧਰ ਧਿਆਨ ਦਿਓ। ਹੁਣ ਦਰਦ ਹੋ ਰਿਹਾ ਤੇ ਡਾਕਟਰ ਚੈੱਕ ਕਰਦੇ, ਡਾਕਟਰ ਜਿਹੜੇ ਨੇ ਟੈਸਟ ਕਰਦੇ, ਉਹ ਲੱਭਦੇ ਨੇ ਵੀ ਇਹ ਦਰਦ ਜੇ ਹੋ ਰਿਹਾ ਇਹਦਾ ਕਾਰਨ ਕੀ, ਇੰਨਾ ਭਿਆਨਕ ਪੇਨ ਹੋ ਰਿਹਾ ਇਹਦੇ ਤੇ ਪਿੱਛੇ ਦੇ ਵਿੱਚ ਪੱਥਰੀ ਹੈ, ਕਦੇ ਪਤਾ ਲੱਗਦਾ ਇਹਦੀ ਕਿਡਨੀ ਦੇ ਵਿੱਚ ਸਟੋਨ ਹੈ, ਕਿਡਨੀ ਦੇ ਵਿੱਚ ਇਹਦੀ ਚ ਪੱਥਰੀ ਹੈ, ਗੁਰਦੇ ਚ ਪੱਥਰੀ ਹੈ, ਕਦੇ ਪਤਾ ਲੱਗਦਾ ਵੀ ਆ ਇਹਦੇ ਅੰਦਰ ਰਸੌਲੀ ਹੋਈ ਹੈ, ਪੇਨ ਜਿਹੜਾ ਇਹਦੇ ਕਰਕੇ ਹੋ ਰਿਹਾ। ਧਿਆਨ ਨਾਲ ਸੁਣ, ਜੇ ਤੁਹਾਡੇ ਅੰਦਰ ਪਿੱਤੇ ਦੇ ਵਿੱਚ ਪੱਥਰੀ ਹੈ, ਕਿਡਨੀ ਦੇ ਵਿੱਚ ਕਹਿ ਲਓ ਸਟੋਨ ਹੈ, ਦਰਦ ਤੁਹਾਡੇ ਅੰਦਰ ਪੱਥਰੀ ਦਾ ਹੋ ਰਿਹਾ, ਅੰਦਰ ਪੱਥਰੀ ਹੈ, ਪੱਥਰੀ ਦਾ ਦਰਦ ਹੋ ਰਿਹਾ, ਤੇ ਤੁਸੀਂ ਬਾਹਰੋਂ ਮਾਲਿਸ਼ਾਂ ਕਰੀ ਜਾਓ ਉਹਦੇ ਨਾਲ ਠੀਕ ਹੋ ਜਾਓਗੇ, ਮਸਾਜ ਕਰੀ ਜਾਓ ਵੀ ਲੱਤਾਂ ਦੀ ਮਸਾਜ ਕਰੋ ਜੀ, ਹੁਣ ਕਿਡਨੀ ਦੇ ਵਿੱਚ ਦਰਦ ਹੈ ਲੱਤਾਂ ਦੀ ਮਸਾਜ ਨਾਲ ਕੀ ਹੋ ਜਾਣਾ, ਸਿਰ ਵਿੱਚ ਤੇਲ ਲਵਾਓ ਉਹਦੇ ਨਾਲ ਠੀਕ ਹੋ ਜਾਓ, ਕੁਛ ਵੀ ਨਹੀਂ ਹੋਣਾ। ਜਿਹੜੀ ਪ੍ਰੋਬਲਮ ਜਿੱਥੇ ਹੈ ਉਹ ਹੈ ਸਟੋਨ, ਕਿਡਨੀ ਦੇ ਵਿੱਚ ਪੱਥਰੀ, ਉਹ ਤਾਂ ਠੀਕ ਹੋਣੀ ਹੈ ਜੇ ਉੱਥੋਂ ਠੀਕ ਕਰਾਂਗੇ, ਠੀਕ ਹੈ ਗੱਲ। ਹੁਣ ਜਿਹੜੇ ਬੰਦੇ ਮੇਰੇ ਵਰਗੇ ਕੋਲ ਆ ਕੇ ਕਹਿੰਦੇ ਐ ਸਾਡਾ ਮਨ ਸ਼ਾਂਤ ਨਹੀਂ, ਸਾਨੂੰ ਸ਼ਾਂਤੀ ਮਿਲੇ, ਸਾਨੂੰ ਟਿਕਾ ਮਿਲੇ, ਸਾਡਾ ਮਨ ਖੁਸ਼ ਹੋਵੇ, ਸਾਡੀ ਜ਼ਿੰਦਗੀ ਵਿੱਚ ਆਨੰਦ ਆਵੇ, ਉਹਨਾਂ ਨੂੰ ਇਹ ਵੇਖਣਾ ਪੈਣਾ ਵੀ ਜਿਹੜੀ ਮੇਰੀ ਮਨ ਦੀ ਸ਼ਾਂਤੀ ਹੈ, ਮੇਰੇ ਮਨ ਦਾ ਆਨੰਦ ਹੈ, ਉਹ ਗਵਾਚਿਆ ਕਿੱਥੇ ਹੈ। ਜੇ ਮੈਂ ਅੱਜ ਸੁੱਖ ਮੰਗਦਾ ਤੇ ਜਿਹੜਾ ਦੁੱਖ ਹੈ ਮੇਰੀ ਜ਼ਿੰਦਗੀ ਚ ਇਹ ਕਿਉਂ ਆਇਆ? ਮੈਂ ਧਿਆਨ ਨਾਲ ਸਮਝਣਾ, ਮੈਂ ਮੰਗ ਰਿਹਾ ਵੀ ਮੇਰੇ ਦਰਦ ਬੰਦ ਹੋਵੇ, ਮੇਰੇ ਸਰੀਰ ਵਿੱਚ ਪੇਨ ਨਾ ਹੋਵੇ, ਤੇ ਮੈਨੂੰ ਲੱਭਣਾ ਪੈਣਾ ਵੀ ਇਹ ਪੇਨ ਆ ਕਿਉਂ ਰਿਹਾ, ਇਹਦਾ ਇਲਾਜ ਕਰਾਂ, ਇਹ ਦਰਦ ਮੇਰੀ ਜ਼ਿੰਦਗੀ ਚ ਆ ਕਿਉਂ ਰਿਹਾ, ਮੈਂ ਉਹਦਾ ਇਲਾਜ ਕਰਾਂ। ਹੁਣ ਜਦੋਂ ਤੁਸੀਂ ਉਹ ਪੇਨ ਹੋ ਰਿਹਾ ਜਿਹੜਾ ਦਰਦ ਹੋ ਰਿਹਾ ਉਹਦਾ ਇਲਾਜ ਕਰੋਗੇ ਤਾਂ ਜਾਨ ਸੌਖੀ ਹੋਣੀ ਹੈ। ਤੇਰੇ ਪਿੱਤੇ ਚ ਪੱਥਰੀ ਤੁਰੀ ਫਿਰਦੀ ਹੈ ਤੇ ਤੂੰ ਮਾਲਿਸ਼ਾਂ ਕਰਾਉਂਦਾ ਫਿਰਦਾ, ਉਹਦਾ ਇਲਾਜ ਕਰਨਾ ਪੈਣਾ ਜਿਹੜੀ ਪ੍ਰੋਬਲਮ ਹੈ। ਜ਼ਿਆਦਾਤਰ ਬੰਦੇ ਗਹਿਰੇ ਤਲ ਤੋਂ ਦੁਖੀ ਨੇ, ਦੁਖੀ ਕਿਉਂ ਨੇ? ਹੁਣ ਮੰਨ ਲਓ ਅਸ਼ਾਂਤ ਨੇ, ਬੱਚੇ ਤੋਂ ਪਰੇਸ਼ਾਨ ਨੇ, ਘਰ ਵਾਲਾ ਘਰ ਵਾਲੀ ਤੋਂ ਪਰੇਸ਼ਾਨ ਹੈ, ਗਹਿਰੇ ਤਲ ਦੇ ਉੱਤੇ ਕੋਈ ਛੱਡ ਕੇ ਚਲਿਆ ਗਿਆ ਤਾਂ ਪਰੇਸ਼ਾਨ ਹੈ। ਹੁਣ ਜਿਹੜੀ ਪਰੇਸ਼ਾਨੀ ਹੈ ਉਹਦਾ ਇਲਾਜ ਕਰਨਾ ਪੈਣਾ, ਰਿਪੇਅਰ ਕਰਨਾ ਪੈਣਾ, ਉਹ ਬਿਮਾਰੀ ਲੱਭਣੀ ਪੈਣੀ ਹੈ ਵੀ ਮੈਂ ਅਸ਼ਾਂਤ ਕਿਉਂ ਹਾਂ, ਮੈਂ ਦੁਖੀ ਕਿਉਂ ਹਾਂ, ਉਹਨੂੰ ਫਿਰ ਠੀਕ ਕਰਨਾ ਪੈਣਾ। ਜਦੋਂ ਉਹ ਠੀਕ ਹੋਏਗੀ ਤਾਂ ਜਾ ਕੇ ਮਨ ਨੂੰ ਸ਼ਾਂਤੀ ਮਿਲਣੀ ਹੈ, ਟਿਕਾ ਮਿਲਣਾ ਹੈ, ਏਦਾਂ ਹੀ ਨਹੀਂ ਮਿਲ ਜਾਣਾ ਜਿੱਥੇ ਮਰਜ਼ੀ ਤੁਰੇ ਫਿਰੋ। ਹੁਣ ਮੰਨ ਲਓ ਪ੍ਰੋਬਲਮ ਤੇ ਇਹ ਹੈ ਵੀ ਘਰ ਵਾਲੀ ਲੜਦੀ ਹੈ, ਬੰਦਾ ਪਰੇਸ਼ਾਨ ਹੈ ਵੀ ਜਦੋਂ ਜਾਂਦਾ ਮੇਰੇ ਨਾਲ ਲੜ ਪੈਂਦੀ, ਜਦੋਂ ਜਾਂਦਾ ਮੈਂ ਲੜ ਪੈਂਦੀ, ਤੇ ਉਹ ਹੁਣ ਮੇਰੇ ਕੋਲ ਆਵੇ ਬਾਬਾ ਜੀ ਕੋਈ ਮੈਨੂੰ ਸਿਮਰਨ ਕਰਾਓ ਮੇਰਾ ਮਨ ਸ਼ਾਂਤ ਹੋਵੇ, ਮੈਂ ਕਰਾ ਦੂੰ ਬਿੱਲੇ ਵੀ ਕਰ ਵਾਹਿਗੁਰੂ 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 ਕਰੀ ਜਾ, ਆਹ ਪਾਠ ਕਰ ਲੈ, ਆਹ ਕਰ ਲੈ ਕਰ ਲੈ, ਕਰੀ ਗਿਆ ਅਸ਼ਾਂਤੀ ਉਹਦੇ ਅੰਦਰ ਘਰ ਵਾਲੀ ਦੀ ਲੜਾਈ ਕਰਕੇ ਹੈ। ਤੇ ਘਰ ਵਾਲੀ ਕਿਉਂ ਲੜਦੀ ਹੈ? ਇਹ ਕਮਾਈ ਨਹੀਂ ਕਰਦਾ। ਹੁਣ ਮੈਂ ਜਿੰਨਾ ਮਰਜ਼ੀ ਨਾਮ ਜਪਾਈ ਜਾਵਾਂ, ਉਹਨੂੰ ਮੈਂ ਜੋ ਮਰਜ਼ੀ ਕਰਾ ਲਾਂ, ਉਹ ਕਦੇ ਸੁਖੀ ਨਹੀਂ ਹੋ ਸਕਦਾ। ਜਿਹੜੀ ਚੀਜ਼ ਜਿੱਥੋਂ ਖਰਾਬ ਹੋਈ ਹੈ ਉੱਥੋਂ ਹੀ ਰਿਪੇਅਰ ਕਰਨੀ ਪੈਣੀ ਹੈ। ਘਰ ਵਾਲੀ ਖੁਸ਼ ਹੋਏਗੀ, ਉਹ ਖੁਸ਼ ਕਿਉਂ ਹੋਏਗੀ? ਇਹ ਪੈਸੇ ਕਮਾ ਕੇ ਲਿਆਏਗਾ, ਪੈਸੇ ਕਮਾ ਕੇ ਲਿਆਏਗਾ ਮਤਲਬ ਆਲਸੀ ਹੈ, ਆਲਸ ਗੁਣਾ ਛੱਡੇ, ਮਿਹਨਤ ਕਰੇ, ਪੈਸੇ ਕਮਾਵੇ, ਘਰ ਵਾਲੀ ਨੂੰ ਦੇਵੇ, ਘਰ ਵਾਲੀ ਵੀ ਇਹਨੂੰ ਵਧੀਆ ਰੋਟੀ ਪਾਣੀ ਖਵਾਊ, ਖੁਸ਼ ਹੋਜੂ, ਲੈ ਫਿਰ ਇੱਥੇ ਜਾ ਕੇ ਮਸਲਾ ਹੱਲ ਹੋਣਾ। ਨਹੀਂ ਤੇ ਦੁਨੀਆ 'ਚ ਜਿੱਥੇ ਮਰਜ਼ੀ ਤੁਰਿਆ ਫਿਰ ਸ਼ਾਂਤੀ ਲੈਣ ਵਾਸਤੇ ਕੋਈ ਤੈਨੂੰ ਸ਼ਾਂਤ ਨਹੀਂ ਕਰ ਸਕਦਾ। ਜਿੱਥੇ ਪ੍ਰੋਬਲਮ ਹੈ ਉੱਥੇ ਠੀਕ ਕਰੋ, ਹੁਣ ਸਾਡੇ ਬੰਦਿਆਂ ਚ ਪ੍ਰੋਬਲਮ ਹੈ, ਜਿੱਥੇ ਬਿਮਾਰੀ ਹੈ ਉੱਥੇ ਠੀਕ ਨਹੀਂ ਕਰਦੇ। ਮਨ ਵਿਰਾਗੀ ਹੋਇਆ ਪਿਆ, ਮੈਂ ਧਰਮ ਵਾਲੇ ਪਾਸੇ ਲੱਗਣ ਲੱਗਿਆ, ਸਪਿਰਚੁਐਲਿਟੀ ਮੇਰੀ ਜ਼ਿੰਦਗੀ ਚ ਆਵੇ, ਮੈਡੀਟੇਸ਼ਨ ਆਵੇ, ਮੈਂ ਧਿਆਨ ਲਾਉਣਾ ਚਾਹੁੰਦਾ, ਮੈਂ 2 ਸਾਲ ਦਾ ਕੋਰਸ ਕਰਨਾ ਚਾਹੁੰਦਾ ਬ੍ਰਹਮ ਗਿਆਨੀ ਬੰਦਾ, ਮੈਂ ਫਲਾਣੇ ਥਾਂ ਤੇ ਜਾ ਕੇ ਇੰਨੇ ਸਾਲ ਲਾ ਕੇ ਆਉਣੇ ਨੇ। ਅਸਲ ਦੇ ਵਿੱਚ ਗਹਿਰੇ ਤਲ ਤੋਂ ਇਹ ਦੁਖੀ ਲੋਕ, ਤੇ ਜਿੱਥੋਂ ਦੁੱਖ ਹੈ ਉਹਦਾ ਇਲਾਜ ਨਹੀਂ ਕਰਦੇ, ਇਹ ਪੱਥਰੀ ਦਾ ਇਲਾਜ ਨਹੀਂ ਕਰਾਉਂਦੇ, ਮਾਲਸ਼ਾਂ ਕਰਾਉਂਦੇ ਫਿਰਦੇ ਆ। ਵੀਰੋ ਪੱਥਰੀ ਕੱਢਣੀ ਪੈਣੀ ਹੈ, ਜਿੱਥੇ ਪ੍ਰੋਬਲਮ ਹੋਵੇ ਉੱਥੋਂ ਇਲਾਜ ਕਰਾਉਣਾ ਪੈਣਾ, ਤੇ ਇਹ ਇਲਾਜ ਕਿਸੇ ਨੇ ਨਹੀਂ ਕਰਨਾ, ਤੁਸੀਂ ਕਰਨਾ। ਤੁਹਾਡੇ ਚ ਜਿੰਨੇ ਵੀ ਬੈਠੇ ਦੁਖੀ ਨੇ, ਕਿਸੇ ਗੱਲ ਕਰਕੇ ਪਰੇਸ਼ਾਨ ਰਹਿੰਦੇ ਨੇ, ਉਹ ਪਰੇਸ਼ਾਨੀ ਕਿਉਂ ਹੈ ਉਹ ਲੱਭੋ, ਉਹ ਪਰੇਸ਼ਾਨੀ ਨੂੰ ਹੱਲ ਕਰਨ ਵਾਸਤੇ ਆਪਣੇ ਦਿਮਾਗ ਦੀ ਡਿਊਟੀ ਲਾਓ ਵੀ ਇਹਦਾ ਹੱਲ ਕਰਨਾ, ਹੱਲ ਕਰਨਾ, ਹੱਲ ਕਰਨਾ, ਹੱਲ ਕਰਨਾ, ਕੋਈ ਨਾ ਕੋਈ ਹੱਲ ਫਿਰ ਨਿਕਲ ਆਏਗਾ। ਆਪਣੇ ਦਿਮਾਗ ਦੀ ਜ਼ਿੰਮੇਵਾਰੀ ਲਾ ਦਿਓ, ਡਿਊਟੀ ਲਾ ਦਿਓ ਵੀ ਤੂੰ ਇਹਦਾ ਹੱਲ ਕਰਕੇ ਦੇਣਾ। ਹੱਲ ਲੱਭੀ ਜਾਓ, ਲੱਭੀ ਜਾਓ, ਲੱਭੀ ਜਾਓ, ਲੱਭੀ ਜਾਓ, ਲੱਭੀ ਜਾਓ, ਕੋਈ ਨਾ ਕੋਈ ਹੱਲ, ਕੋਈ ਨਾ ਕੋਈ ਉਹਦਾ ਆਪਣੇ ਆਪ ਹੀ ਤੁਹਾਡੇ ਸਾਹਮਣੇ ਅਨਸਰ ਮਿਲੇਗਾ, ਕੋਈ ਨਾ ਕੋਈ ਰਾਹ ਤੇ ਲੱਭੇਗਾ। ਕੋਸ਼ਿਸ਼ ਕਰਾਂਗੇ ਜੇ ਆਪਾਂ, ਪ੍ਰੋਬਲਮ ਹੈ ਕੀ ਹੈ ਉਹਨੂੰ ਪ੍ਰੋਬਲਮ ਨੂੰ ਪਹਿਲਾਂ ਤੇ ਲੱਭ ਲਓ ਤੇ ਫਿਰ ਉਹਦੇ ਹੱਲ ਕਰਨ ਵਾਲੇ ਪਾਸੇ ਤੁਰੋ, ਕੋਈ ਨਾ ਕੋਈ ਇਲਾਜ ਜ਼ਰੂਰ ਹੋਏਗਾ। ਜੇ ਅਸੀਂ ਇੱਦਾਂ ਹੀ ਤੁਰੇ ਫਿਰੀਏ ਵੀ ਫਲਾਣੇ ਥਾਂ ਤੇ ਚੱਲੀਏ, ਉੱਥੋਂ ਕੋਈ ਸਿਮਰਨ ਕਰ ਲਈਏ, ਉੱਥੇ ਜਾ ਕੇ ਕੋਈ ਕੋਈ ਸਾਨੂੰ ਕੋਈ ਸਿਰ ਤੇ ਹੱਥ ਰੱਖ ਦੇਵੇ, ਇਹਦੇ ਨਾਲ ਗੱਲ ਬਣ ਜੇ, ਏਦਾਂ ਨਹੀਂ ਬਣਦੀ। ਸਾਨੂੰ ਆਪ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ, ਆਪੇ ਕਾਜ ਸਵਾਰਨੇ ਪੈਣਗੇ। ਆਪਣੀ ਜ਼ਿੰਦਗੀ ਨੂੰ ਸੋਹਣਾ ਆਪ ਬਣਾਉਣਾ ਪਏਗਾ, ਆਪਣੇ ਆਪ ਨੂੰ ਸਵਾਰਨਾ ਆਪ ਪਏਗਾ, ਆਪਣੇ ਆਪ ਦੇ ਇਲਾਜ ਕਰਨੇ ਪੈਣਗੇ। ਜਿੱਥੇ 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 ਗਲਤ ਆ ਉੱਥੇ ਉੱਥੇ ਸਾਨੂੰ ਠੀਕ ਕਰਨਾ ਪੈਣਾ ਆਪਣੇ ਆਪ ਨੂੰ। ਬੜੇ ਥਾਵਾਂ ਉੱਤੇ ਪ੍ਰੋਬਲਮ ਹੁੰਦੀ ਹੈ, ਉਹਨੂੰ ਠੀਕ ਆਪ ਕਰਨਾ ਪੈਣਾ, ਆਪਣੀਆਂ ਕਮੀਆਂ ਤੇ ਕੰਮ ਕਰਨਾ ਪੈਣਾ, ਆਪਣੀਆਂ ਗਲਤੀਆਂ ਜਿਹੜੀਆਂ ਜਿਹੜੀਆਂ ਕਰਦੇ ਆ ਉਹ ਘਾਟਾਂ ਜਿਹੜੀਆਂ ਨੇ ਉਹਨਾਂ ਨੂੰ ਕੱਢਣਾ ਪੈਣਾ, ਫਿਰ ਆਨੰਦ ਆ ਜਾਣਾ। ਸੱਚਾ ਗਿਆਨ ਦ੍ਰਿੜ ਕਰੋ, ਆ ਇੱਕ ਪੰਚਮ ਪਾਤਸ਼ਾਹ ਦਾ ਬਚਨ ਹੈ, ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ, ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ। ਕਹਿੰਦੇ ਬੜੇ ਸੌਖੇ ਹੁਣ, ਬੜੇ ਖੁਸ਼ ਰਹਿੰਦੇ। ਗੁਰੂ ਨੇ ਕਹਿੰਦੇ ਗਿਆਨ ਸਾਡੀ ਜ਼ਿੰਦਗੀ ਵਿੱਚ ਐਸਾ ਆਇਆ, ਗੁਰੂ ਨੇ ਐਸੀ ਕਿਰਪਾ ਕੀਤੀ ਹੈ, ਇੱਛਾ ਹੀ ਪੂਰੀ ਕਰਤੀ, ਲੋਚਾ ਪੂਰੀ ਕਰਤੀ ਪ੍ਰਭ ਪੂਰੀ ਲੋਚ ਹਮਾਰੀ, ਕਰ ਇਸ਼ਨਾਨ ਗ੍ਰਹਿ ਆਏ। ਗਿਆਨ ਦੇ ਵਿੱਚ ਐਸਾ ਇਸ਼ਨਾਨ ਕੀਤਾ, ਹੁਣ ਆਪਣੇ ਅੰਦਰ ਟਿਕ ਗਏ, ਬਸ ਆਪਣੇ ਘਰ ਮੁੜ ਆਏ, ਆਪਣੇ ਆਪ ਨੂੰ ਵੇਖਦੇ ਆ, ਆਪਣੇ ਆਪ ਨੂੰ ਵਿਚਾਰਦੇ ਆ, ਆਪਣੀਆਂ ਗਲਤੀਆਂ ਤੇ ਕੰਮ ਕਰਦੇ ਆ। ਕਰ ਇਸ਼ਨਾਨ ਗ੍ਰਹਿ ਆਏ, ਫਿਰ ਜਦੋਂ ਗਲਤੀਆਂ ਨੂੰ ਸੁਧਾਰਿਆ ਆਨੰਦ ਮੰਗਲ ਸੁਖ ਪਾਏ। ਆਪਣੀਆਂ ਗਲਤੀਆਂ ਸੁਧਾਰ ਕੇ ਆਪਣੇ ਜੀਵਨ ਨੂੰ ਸੋਹਣਾ ਬਣਾ ਕੇ ਹੁਣ ਆਨੰਦ ਚ ਰਹਿੰਦੇ ਆ, ਖੁਸ਼ ਰਹਿੰਦੇ ਆ, ਚੜ੍ਹਦੀ ਕਲਾ ਚ ਰਹਿੰਦੇ। ਅਗਲੀਆਂ ਪੰਕਤੀਆਂ ਸੁਣ ਲਓ। ਹਾਂਜੀ,
ਸੰਤੋ ਰਾਮ ਨਾਮ ਨਿਸਤਰੀਏ, ਉਠਤ ਬੈਠਤ ਹਰ ਹਰ ਧਿਆਈਏ, ਅਨ ਦਿਨ ਸੋ ਕ੍ਰਿਤ ਕਰੀਏ।
ਕਹਿੰਦੇ ਐਸੀ ਨੇਕ ਕਮਾਈ ਕਰ ਰਹੇ ਆ, ਰਾਮ ਨਾਮ ਸੱਚੇ ਗਿਆਨ ਨੂੰ ਜ਼ਿੰਦਗੀ ਦੇ ਵਿੱਚ ਰਮੇ ਦੇ ਕੁਦਰਤੀ ਜਿਹੜਾ ਗਿਆਨ ਹੈ ਜਿਹਦੇ ਕਰਕੇ ਸਾਡਾ ਭਲਾ ਹੋਣਾ, ਜਿਹੜੀਆਂ ਜਿਹੜੀਆਂ ਪ੍ਰੋਬਲਮਾਂ ਨੇ ਉਹਨੂੰ ਠੀਕ ਕਰਨ ਦਾ ਕੋਈ ਨਾ ਕੋਈ ਗਿਆਨ ਤੇ ਹੈਗਾ ਹੀ ਹੈ, ਜਿਹੜਾ ਜ਼ਿੰਦਗੀ 'ਚ ਲੈਣਾ ਪੈਂਦਾ ਨਿਯਮ ਹੈ ਕੋਈ ਨਾ ਕੋਈ ਉਹਨੂੰ ਠੀਕ ਕਰਨ ਦਾ। ਹੁਣ ਸੰਤੋ ਰਾਮ ਨਾਮ ਨਿਸਤਰੀਏ, ਉਠਤ ਬੈਠਤ ਹਰ ਹਰ ਧਿਆਈਏ, ਅੰਤਿਮ ਸੋ ਕ੍ਰਿਤ ਕਰੀਏ। ਉੱਠਦਿਆਂ ਬਹਿੰਦਿਆਂ ਹੁਣ ਅਸੀਂ ਕੁਦਰਤੀ ਨਿਯਮ ਨੂੰ ਧਿਆਨ ਵਿੱਚ ਰੱਖਦੇ ਹਾਂ, ਹੁਣ ਜਾਨ ਬੜੀ ਸੌਖੀ ਹੋ ਗਈ ਹੈ। ਹਾਂਜੀ,
ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਏ, कोट जन्म के किल बिखना से हर चरणी चित लाए।
संत जना दा मार्ग गुरमुखां दे मार्ग उत्ते कोई विरला धर्म दी पौड़ी चढ़दा है, कोई वडभागी प्राप्त कर सकदा है। करोड़ां जन्मां दे किल बिख दुख जेड़े ने नाश हो जांदे ने। कोट जन्म के किल बिख नासे हर चरणी चित लाए। जेड़ा साडे संस्कार बने ने कुत्ते गधे बन जाने बिरती करके, ओ करोड़ां जन्मां दे दुख जेड़े ने किल बिख जेड़े ने पाप जेड़े ने नाश हो गए हर चरणी चित लाए। अगली पंक्ति सुनना जरा।
उस्तत करहु सदा प्रभ अपने जिन पूरी कल रखी।
इन्हें प्यारियो ओदी उस्तत करो जिन्हें पूरी ताकत संसार दे विच कुदरत दे विच टकाई हुई है।
जी जंत सब पहे पवित्रा सतगुर की सच साखी।
सब पवित्र हो गए सतगुर दी सच्ची सिखिया सुन के। साखी दा मतलब सिखिया, सच्ची सिखिया सुन सुन के लोकां दे जीवन बदल गए, पवित्रता आ गई जीवना दे जीवन दे विच, पवित्रता आ गई, सोने बन गए जीवन। हां जी
बिघन बिनासन सब दुख नासन सतगुर नाम दिरड़ा।
बिघन बिनस गए सब दुख नस गए, बिघन बिनासन सब दुख नासन, बिघन बिनस गए सब दुख नस गए। कदों तो सतगुर नाम दिरड़ाया, जदों तो गुरु ने सानू अकल दिती है, ज्ञान दृढ़ कराया है। गल साडे खाने पाई है, दृढ़ कराउण दा मतलब है खाने पाउणा, चंगी तरह दिमाग च भा देनी गल, गल नूं चंगी तरह दिमाग च बिठा दिता। सतगुर ने सच्चा ज्ञान मैनू इन्ना दृढ़ करा दिता, बिघन खत्म हो गए, बिना बिनस गए दुख नस गए, बिघन बिघन बिनासन सब दुख नासन सतगुर नाम तिरड़ाया। अगली पंक्ति।
खोए पाप पाए सब पावन जन नानक सुख घर आया।
सारे पाप खत्म हो गए, गलतियां हुण करनियां नहीं, औगण जिंदगी तो निकल गए, पवित्रता आ गई। खोए पाप पाए सब पावन जन नानक सुख घर। घर कहिंदे बड़ा सौखा हो गया, घर सुख वसिया, बाहर सुख पाया। कदों तो कहो नानक गुर मंत्र दिरड़ाया, जदों तो गुरु ने ज्ञान दृढ़ कराया, दृढ़ाउणा चंगी तरह दिमाग च बिठा दिता, उदों तो कहिंदे जान बड़ी सौखी हो गई।
घर सुख वसिया बाहर सुख पाया, 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 घर सुख वसिया। कहो नानक गुरमंत्र दिरड़ाया, कहो नानक गुरमंत्र दिरड़ाया, कहो नानक गुरमंत्र दिरड़ाया, कहो नानक गुरमंत्र दिरड़ाया, कहो नानक गुर, कहो नानक कहो नानक गुरमंत्र दिरड़ाया, कहो नानक गुरमंत्र दिरड़ाया, कहो नानक
ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ
ਘਰ ਸੁਖ ਵਸਿਆ ਦਿਮਾਗ ਚ ਬਹਿ ਗਈ ਨਾ ਗੱਲ ਐ ਪਕਾਤੀ ਇੱਕ ਹੁੰਦਾ ਗੱਲ ਮਾੜੀ ਜੀ ਸੁਣਾਤੀ ਵੀ ਇਦਾਂ ਇਦਾਂ ਇੱਕ ਹੁੰਦਾ ਚੰਗੀ ਤਰ੍ਹਾਂ ਦਿਮਾਗ ਚ ਬਾਣੀ ਪੱਕੀ ਕਰ ਦਿਰੜਾਉਣਾ ਇਹਨੂੰ ਕਹਿੰਦੇ ਕਹਿੰਦੇ ਜਦੋਂ ਤੋਂ ਨਾ ਇਹ ਗੱਲ ਹੈ ਪਕਾਤੀ ਹੈ ਦਿਮਾਗ ਚ ਬਹਿ ਗਈ ਹੈ ਉਦੋਂ ਤੋਂ ਬੜਾ ਮਨ ਖੁਸ਼ ਰਹਿੰਦਾ ਉਦੋਂ ਬਾਅਦ ਤੇ ਨਾ ਉਠਤ ਸੁਖੀ ਆ ਬੈਠਤ ਸੁਖੀ ਆ ਭਾਉ ਨਹੀਂ ਲੱਗ ਜਾਂ ਇਸੇ ਬੁਝੀਆ ਜਦੋਂ ਤੋਂ ਸਮਝ ਆਈ ਹੈ ਨਾ ਅਸੀਂ ਤੇ ਡਰਦੇ ਨੀ ਕਿਸੇ ਤੋਂ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂਕਾ ਕੁਦਰਤੀ ਨਿਯਮ ਏਦਾਂ ਦਾ ਬਣਿਆ ਰੱਖਿਆ ਕਰਦਾ ਜੇ ਗਲਤੀ ਕਰਾਂਗੇ ਨੀ ਸਾਡਾ ਨੁਕਸਾਨ ਹੋਣਾ ਹੀ ਨਹੀਂ ਜੇ ਅਸੀਂ ਗਲਤ ਨਹੀਂ ਕਰਾਂਗੇ ਸਾਡੇ ਨਾਲ ਗਲਤ ਹੋ ਹੀ ਨਹੀਂ ਸਕਦਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂਕਾ ਅੰਤਰ ਜਾਮੀ ਸੋਏ ਅਚਿੰਤਾ ਹੁਣ ਸੌਂਦਿਆਂ ਵੀ ਬੇਫਿਕਰੀ ਅਚਿੰਤਾ ਕਹਿੰਦੇ ਬੇਫਿਕਰੀ ਜਾਗ ਅਚਿੰਤਾ ਬੇਫਿਕਰੀ ਜਾਗਦਿਆਂ ਵੀ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਿਹਾੜਾ ਹੁਣ ਸਾਨੂੰ ਪਤਾ ਲੱਗ ਗਿਆ ਵੀ ਕੁਦਰਤ ਦਾ ਨਿਯਮ ਸਾਰੇ ਪਾਸੇ ਹੀ ਵਸਿਆ ਹੋਇਆ ਉਹਨੂੰ ਜਦੋਂ ਮੈਂ ਫੋਲੋ ਕਰਾਂਗਾ ਮੇਰਾ ਨੁਕਸਾਨ ਹੋ ਹੀ ਨਹੀਂ ਸਕਦਾ ਮੈਂ ਡਿੱਗਾਂਗਾ ਤੇ ਤਾਂ ਜੇ ਪੈਰ ਸਹੀ ਨਹੀਂ ਰੱਖਾਂਗਾ ਮੈਂ ਪੈਰ ਸਹੀ ਰੱਖਾਂਗਾ ਤੇ ਕੁਦਰਤੀ ਨਿਯਮ ਮੈਨੂੰ ਡਿੱਗਣ ਦੇਗਾ ਹੀ ਨਹੀਂ ਕੁਦਰਤ ਦਾ ਨਿਯਮ ਇਦਾਂ ਦਾ ਬਣਿਆ ਤਾਂ ਕਰਕੇ ਹੁਣ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਤੂੰ ਸਾਰੇ ਥਾਵਾਂ ਤੇ ਹੀ ਹੈਗਾ ਧਿਆਨ ਨਾਲ ਸੁਣੋ ਘਰ ਗਲਤੀ ਨਹੀਂ ਕਰਾਂਗੇ ਗਲਤ ਨਹੀਂ ਖਾਵਾਂਗੇ ਬਿਮਾਰ ਅਸੀਂ ਨਹੀਂ ਹੋਵਾਂਗੇ ਤੇ ਬਾਹਰ ਵੀ ਜਾਂਦੇ ਹਾਂ ਬਾਹਰ ਵੀ ਕੁਦਰਤ ਦਾ ਨਿਯਮ ਇੱਦਾਂ ਹੀ ਹੈ ਬਾਹਰ ਜਾਵਾਂਗੇ ਉੱਥੇ ਵੀ ਗਲਤ ਨਹੀਂ ਖਾਵਾਂਗੇ ਉੱਥੇ ਵੀ ਬਿਮਾਰ ਨਹੀਂ ਹੋਵਾਂਗੇ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਕੁਦਰਤ ਦਾ ਨਿਯਮ ਹਰੇਕ ਥਾਂ ਤੇ ਹੀ ਹੈ ਤੇ ਜੇ ਬਾਹਰ ਗਲਤ ਖਾਵਾਂਗੇ ਉੱਥੇ ਫੂਡ ਪੋਇਜ਼ਨ ਹੋ ਜਾਣੀ ਗਲਤ ਹੋਏਗਾ ਤੇ ਜੇ ਘਰੇ ਗਲਤ ਖਾ ਲਈਏ ਘਰੇ ਹੋ ਜੂ ਕੁਦਰਤ ਦਾ ਨਿਯਮ ਹਰ ਥਾਂ ਤੇ ਹੈ ਇੱਕੋ ਜਿਹਾ ਤੇ ਸਾਰਿਆਂ ਤੇ ਇੱਕੋ ਜਿਹਾ ਹੈ ਨਿਰਭਉ ਤੇ ਨਿਰਵੈਰ ਹੈ ਨਾ ਡਰਦਾ ਹੈ ਨਾ ਕਿਸੇ ਨਾਲ ਵੈਰ ਹੈ ਉਹਦਾ ਕੁਦਰਤ ਦਾ ਨਿਯਮ ਤੋੜੋ ਘਰ ਚ ਰਹਿ ਕੇ ਤੋੜੋ ਉੱਥੇ ਨੁਕਸਾਨ ਹੈ ਬਾਹਰ ਤੋੜੋ ਉੱਥੇ ਨੁਕਸਾਨ ਤੇ ਕੁਦਰਤ ਦੇ ਨਿਯਮਾਂ ਦੇ ਵਿੱਚ ਰਵਾਂਗੇ ਬੜੇ ਸੌਖੇ ਰਵਾਂਗੇ ਨਿਯਮ ਕਦੇ ਤੋੜਾਂਗੇ ਹੀ ਨਹੀਂ ਤੇ ਕਦੇ ਦੁਖੀ ਅਸੀਂ ਹੋਵਾਂਗੇ ਹਮੇਸ਼ਾ ਫਿਰ ਅਸੀਂ ਚੜ੍ਹਦੀ ਕਲਾ ਚ ਰਵਾਂਗੇ ਹਮੇਸ਼ਾ ਖੇੜੇ ਚ ਰਵਾਂਗੇ ਹਮੇਸ਼ਾ ਆਨੰਦ ਚ ਰਵਾਂਗੇ ਤਾਂ ਕਰਕੇ ਜਿੱਥੇ ਕਿਤੇ ਪ੍ਰੋਬਲਮ ਹੈ ਉਹਨੂੰ ਅਸੀਂ ਠੀਕ ਕਰਨਾ ਆਪਣੀਆਂ ਗਲਤੀਆਂ ਨੂੰ ਸੁਧਾਰਨਾ ਮਨ ਜੇ ਸ਼ਾਂਤ ਨਹੀਂ ਰਹਿੰਦਾ ਇਹਨੂੰ ਸ਼ਾਂਤ ਕਰਨ ਵਾਸਤੇ ਇਹੋ ਹੀ ਤਰੀਕਾ ਹੈ ਜਿਸ ਕਰਕੇ ਸ਼ਾਂਤੀ ਗਈ ਹੈ ਉਹ ਉੱਥੋਂ ਹੀ ਉਹਦਾ ਇਲਾਜ ਕਰਨਾ ਪੈਣਾ ਆਪਣੇ ਆਪ ਨੂੰ ਠੀਕ ਰੱਖਣਾ ਪੈਣਾ ਤਾਂ ਕਰਕੇ ਹੌਲੀ ਹੌਲੀ ਗੁਰਬਾਣੀ ਨੂੰ ਸਮਝਦਿਆਂ ਸਮਝਦਿਆਂ ਦਿਮਾਗ ਖੋਲਣ ਲੱਗ ਜਾਂਦਾ ਹੈ ਫਿਰ ਜ਼ਿੰਦਗੀ ਦੇ ਵਿੱਚ ਬੰਦਾ ਦਿਮਾਗ ਜਦੋਂ ਚੱਲਦਾ ਫਿਰ ਆਹ ਗਲਤ ਹੈ ਆਹ ਠੀਕ ਹੈ ਸਭ ਪਤਾ ਲੱਗਣ ਲੱਗ ਜਾਂਦਾ ਫਿਰ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ ਬੰਦਾ ਹੱਲ ਕਰਨ ਲੱਗ ਜਾਂਦਾ ਦਿਮਾਗ ਚੱਲ ਪੈਂਦਾ ਨਾ ਮੇਰੇ ਨਾਲ ਜ਼ਿੰਦਗੀ 'ਚ ਗਲਤ ਵੀ ਹੋ ਸਕਦਾ ਮੇਰੇ ਨਾਲ ਇੱਦਾਂ ਵੀ ਹੋ ਸਕਦਾ ਹਰ ਤਰ੍ਹਾਂ ਦਾ ਦੁੱਖ ਸੁੱਖ ਹੈ ਜਿਹੜਾ ਉਹਨੂੰ ਸੋਚਣ ਲੱਗ ਜਾਂਦਾ ਤਿਆਰੀ ਹੋ ਜਾਂਦੀ ਦਿਮਾਗ ਦੀ ਮੈਂ ਨਾ ਇੱਕ ਵਾਰ ਅੱਗੇ ਵੀ ਗੱਲ ਕੀਤੀ ਹੈ,
ਧਿਆਨ ਨਾਲ ਸੁਣ ਲਿਓ।
ਮੈਂ ਗੁਜਰਾਤ ਗਿਆ ਪਿੱਛੇ ਜੇ, ਗੁਜਰਾਤ ਅਸੀਂ ਹੋਟਲ ਵਿੱਚ ਠਹਿਰਿਆ, ਉੱਥੇ ਮੈਂ ਠਹਿਰਿਆ ਸੀ, ਮੇਰੇ ਨਾਲ ਸਿੰਘ ਗਏ ਤੇ ਅਸੀਂ ਹੋਟਲ ਵਾਲੇ ਨੂੰ ਬੁਲਾਇਆ, ਗੱਡੀ ਵਾਲੇ ਨੂੰ ਬੁਲਾਇਆ, ਟੈਕਸੀ ਵਾਲੇ। ਮੈਂ ਅੱਗੇ ਵੀ ਸੁਣਾਈ ਹੈ ਦੀਵਾਨ ਚ ਗੱਲ, ਮੈਂ ਉਹਨੂੰ ਬੁਲਾ ਕੇ ਕਿਹਾ ਵੀ ਅਸੀਂ ਇੱਥੇ ਕੁ ਤੱਕ ਘੁੰਮਣ ਵਾਸਤੇ, ਵੇਖਣ ਵਾਸਤੇ ਸ਼ਹਿਰ ਜਾਣਾ ਅਹਿਮਦਾਬਾਦ, ਸਾਨੂੰ ਤੂੰ ਘੁਮਾ ਦੇਈ। ਕਹਿੰਦਾ ਠੀਕ ਹੈ, ਪੈਸੇ ਕਹਿੰਦਾ ਤੁਹਾਡੀ ਮਰਜ਼ੀ ਹੈ, ਪੈਸੇ ਮੈਂ ਅੱਧੀ ਦਿਹਾੜੀ ਦੇ ਲੈ ਲੈਣੇ ਨੇ, ਮੈਂ 12 ਵਜੇ ਤੋਂ ਲੈ ਕੇ 6 ਵਜੇ ਤੱਕ ਤੁਹਾਡੇ ਕੋਲ ਹਾਂ, ਭਾਵੇਂ ਤੁਸੀਂ ਕਿਤੇ ਲੈ ਕੇ ਜਾਣਾ ਲੈ ਕੇ ਜਾਓ, ਭਾਵੇਂ ਨਾ ਲੈ ਕੇ ਜਾਓ, ਮੈਂ ਤੁਹਾਡੇ ਤੋਂ ਉੱਕਾ ਪੁੱਕਾ 5000 ਰੁਪਇਆ ਲੈ ਲੈਣਾ, ਭਾਵੇਂ ਗੱਡੀ ਖਿਲਾਰੀ ਰੱਖੋ ਭਾਵੇਂ ਚਲਾਈ ਜਾਓ, ਮੈਂ 5000 ਲੈ ਲੈਣਾ, ਅੱਧੀ ਦਿਹਾੜੀ ਗੱਡੀ ਮੇਰੀ ਤੁਹਾਡੇ ਕੋਲ। ਮੈਂ ਉਹਨੂੰ ਸਹਿਜ ਸੁਭਾਅ ਕਹਿਤਾ, ਮੈਂ ਕਿਹਾ ਅਸੀਂ ਤੇ ਘੰਟਾ ਕੀ ਗੇੜਾ ਦੇਣਾ ਮਾੜਾ ਜਿਹਾ। ਕਹਿੰਦਾ ਜੀ ਭਾਵੇਂ ਘੰਟਾ ਭਾਵੇਂ 6 ਘੰਟੇ। ਮੈਂ ਕਿਹਾ ਅਸੀਂ ਤੇ ਘੰਟਾ ਕੀ ਲਾਉਣਾ, ਘੰਟਾ ਕੀ ਲਾਵਾਂਗੇ। ਉਹਦੇ ਹੁਣ ਦਿਮਾਗ ਵਿੱਚ ਕੀ ਆਇਆ ਵੀ ਆਹ ਤੇ ਨਜ਼ਾਰਾ ਹੀ ਆ ਗਿਆ, 5000 ਰੁਪਇਆ ਮਿਲ ਜਾਣਾ ਹੈ ਤੇ ਇਹਨਾਂ ਨੇ ਲਾਉਣਾ ਘੰਟਾ ਕੀ ਹੈ। ਮਾਈਂਡ ਉਹਦਾ ਕਿੱਥੇ ਖੜਾ ਹੈ, ਘੰਟੇ ਤੇ ਸੈੱਟ ਕਰ ਲਿਆ, ਖੁਸ਼ ਹੋ ਗਿਆ। ਹੁਣ ਉਹਨੇ ਕੀ ਕੀਤਾ, ਆਪਣੇ ਆਪ ਤਿਆਰੀ ਕਰਨੀ ਹੋਣੀ ਹੈ ਵੀ ਚਲੋ ਅੱਜ ਘੰਟੇ ਦੇ ਵਿੱਚ 5000 ਬਣਿਆ, ਆਪਾਂ ਜਾਂ ਤੇ ਕੋਈ ਹੋਰ ਸਵਾਰੀ ਲੈ ਲਾਂਗੇ ਤੇ ਜਾਂ ਫਿਰ ਆਪਦਾ ਘਰੇ ਜਾ ਕੇ ਇੰਜੋਏ ਕਰਾਂਗੇ, ਠੀਕ ਹੈ। ਹੁਣ ਜਦੋਂ ਘੰਟਾ ਲੰਘ ਗਿਆ, ਸਾਨੂੰ ਕਿਸੇ ਨੇ ਦੱਸਿਆ ਵੀ ਇੱਥੇ ਇੱਕ ਹੋਰ ਚੀਜ਼ ਵੀ ਵਧੀਆ ਘੁੰਮਣ ਵਾਲੀ ਹੈ, ਪੁਰਾਣਾ ਖੂਹ ਹੈ ਉਹ ਵੇਖ ਕੇ ਆਓ, ਅਸੀਂ ਕਿਹਾ ਚਲੋ ਉੱਥੇ ਚੱਲਦੇ ਹਾਂ। ਇੱਕ ਘੰਟੇ ਦੀ ਬਜਾਏ 2 ਲੱਗ ਗਏ। ਕਿਸੇ ਨੇ ਕਹਿਤਾ ਫਲਾਣੇ ਥਾਂ ਦੇ ਉੱਤੇ ਵੀ ਹੈ, ਉਹ ਵੀ ਵੇਖ ਆਓ, ਅਸੀਂ ਉੱਥੇ ਚਲੇ ਗਏ, 3 ਲੱਗ ਗਏ। ਫਲਾਣੇ ਥਾਂ ਦੇ ਉੱਤੇ ਖਾਣ ਵਾਲਾ ਬਹੁਤ ਵਧੀਆ, ਅਸੀਂ ਕਹਿੰਦੇ ਉਹ ਵੀ ਵੇਖ ਕੇ ਆਓ, ਮੈਂ ਕਿਹਾ ਚਲੋ ਉਹ ਵੀ ਵੇਖਦੇ ਹਾਂ, ਅਸੀਂ ਉੱਥੇ ਵੀ ਚਲੇ ਗਏ, 4 ਲੱਗ ਗਏ। ਉਹਦਾ 1 ਘੰਟੇ ਤੋਂ ਬਾਅਦ ਬੁਰਾ ਹਾਲ, ਵਾਸੀਆਂ ਉਹਨੂੰ ਆਉਣ, ਉਹਨੂੰ ਇਹ ਲੱਗੇ ਵੀ ਮੈਂ ਕਿੱਥੇ ਫਸ ਗਿਆ। ਕਿਉਂ? ਕਿਉਂਕਿ ਉਹਦੇ ਦਿਮਾਗ ਵਿੱਚ ਕੀ ਚੱਲਦਾ ਸੀ ਵੀ ਘੰਟਾ ਹੀ ਲਾਣਾ, ਬਸ ਇਹਨਾਂ ਨੇ ਤਾਂ ਦੱਸਿਆ ਵੀ ਘੰਟਾ ਹੀ ਆਈ, ਲਵਾਤੇ 4। ਪਰ ਜੇ ਉਹਨੂੰ ਪਹਿਲਾਂ ਹੀ ਮਾਈਂਡ ਸੈੱਟ ਕਰਦਾ ਵੀ ਘੰਟੇ 2 ਵੀ ਲੱਗ ਸਕਦੇ ਆ, 4 ਵੀ ਲੱਗ ਸਕਦੇ ਆ, 6 ਵੀ ਲੱਗ ਸਕਦੇ ਆ, ਤਿਆਰੀ ਕਰਦਾ, ਫਿਰ ਉਹਦਾ ਇੰਨਾ ਬੁਰਾ ਹਾਲ ਨਹੀਂ ਸੀ ਹੋਣਾ। ਬੁਰਾ ਹਾਲ ਉਹਦਾ ਕਿਉਂ ਹੋ ਗਿਆ ਭਲਾ? ਕਿਉਂਕਿ ਉਹਨੇ ਆਪਣੀ ਤਿਆਰੀ ਨਹੀਂ ਸੀ, ਉਹਦਾ ਮਾਈਂਡ ਸੈੱਟ ਨਹੀਂ ਸੀ। ਜਦੋਂ ਤੁਸੀਂ ਆਪਣਾ ਮਾਈਂਡ ਸੈੱਟ ਕਰ ਲੈਂਦੇ ਹੋ ਨਾ, ਆਪਣੇ ਆਪ ਦੀ ਤਿਆਰੀ ਕਰ ਲੈਂਦੇ ਹੋ ਵੀਰੋ, ਫਿਰ ਇਹ ਸਭ ਕੁਝ ਚੱਲ ਜਾਂਦਾ। ਮਾਈਂਡ ਸੈੱਟ ਹੁੰਦਾ ਵੀ ਅੱਜ 12 ਘੰਟੇ ਚੱਲਣਾ, 12 ਘੰਟੇ ਵੀ ਚੱਲ ਜਾਂਦਾ ਬੰਦਾ, ਤਿਆਰੀ ਹੈ। ਤਾਂ ਕਰਕੇ ਜਦੋਂ ਇੱਕਦਮ ਸਾਨੂੰ ਇਦਾਂ ਹੁੰਦਾ, ਮਾਈਂਡ ਨੇ ਕੁਝ ਹੋਰ ਸੋਚਿਆ ਹੁੰਦਾ, ਨਰ ਚਾਹਤ ਕਸ਼ ਔਰ ਔਰੇ ਕੀ ਔਰੇ ਭਈ, ਚਿਤਵਤ ਰਹੇ ਠਗੌਰ ਨਾਨਕ ਫਾਸੀ ਗੱਲ ਕਰੀ। ਸੋਚਿਆ ਕੁਝ ਹੋਰ ਹੁੰਦਾ, ਕਰਨਾ ਕੁਝ ਹੋਰ ਪੈ ਜਾਂਦਾ, ਉਦੋਂ ਜਬ ਛਿੜਦਾ। ਪਰ ਇੱਕ ਬੰਦੇ ਨੇ ਮਾਈਂਡ ਸੈੱਟ ਕੀਤਾ ਹੋਇਆ, ਸੁਣੋ ਇੱਧਰ ਹੁਣ ਤੁਹਾਡੇ ਕੰਮ ਦੀ ਗੱਲ, ਪਹਿਲਾਂ ਹੀ ਮਾਈਂਡ ਸੈੱਟ ਕੀਤਾ ਹੋਇਆ, ਬੱਚੇ ਨੇ ਬੱਚੇ ਬੱਚਿਆਂ ਵਰਗੇ ਹੀ ਨੇ, ਜ਼ਰੂਰੀ ਨਹੀਂ ਮੇਰੀਆਂ ਲੱਤਾਂ ਕੁੱਟਣ, ਮੇਰੀ ਸੇਵਾ ਕਰਨ। ਪੰਛੀ ਨੇ ਉਡਾਰੀਆਂ ਮਾਰ ਸਕਦੇ ਨੇ, ਹੋ ਸਕਦਾ ਮੁੜ ਕੇ ਗੇੜਾ ਹੀ ਨਾ ਮਾਰਨ, ਮਾਈਂਡ ਪਹਿਲਾਂ ਹੀ ਸੈੱਟ ਹੈ। ਬੱਚਾ ਕੱਲ ਨੂੰ ਜੇ ਇਦਾਂ ਦਾ ਨਿਕਲੇਗਾ ਤੇ ਕੋਈ ਟੈਨਸ਼ਨ ਨਹੀਂ ਹੋਏਗੀ। ਬੱਚੇ ਨੇ ਮਰਜ਼ੀਆਂ ਨਾਲ ਵੀ ਵਿਆਹ ਕਰਾ ਸਕਦੇ ਨੇ ਭਾਈ, ਕੋਈ ਪਤਾ ਨਹੀਂ, ਇਹਨਾਂ ਨਿਆਣਿਆਂ ਦਾ ਕੋਈ ਪਤਾ ਲੱਗਦਾ, ਮਾਈਂਡ ਪਹਿਲਾਂ ਹੀ ਸੈੱਟ ਹੈ। ਹੁਣ ਜੇ ਅਸੀਂ ਮਾਈਂਡ ਆਪਣਾ ਸੈੱਟ ਨਾ ਕੀਤਾ, ਹੋ ਕੁਝ ਹੋਰ ਗਿਆ, ਫਿਰ ਵਿਪਤਾ ਛਿੜਦੀ। ਪਰ ਜਿਹੜੇ ਬੰਦਿਆਂ ਨੇ ਆਪਣੇ ਮਾਈਂਡ ਨੂੰ ਤਿਆਰ ਕੀਤਾ ਹੋਇਆ, ਫਲੈਕਸੀਬਲ ਬਣਾਇਆ ਹੋਇਆ, ਭਾਈ ਕੋਈ ਪਤਾ ਨਹੀਂ ਕੱਲ ਨੂੰ ਕੀ ਹੋ ਜਾਣਾ, ਬਿਮਾਰੀ ਵੀ ਆ ਸਕਦੀ ਹੈ, ਰੋਗ ਵੀ ਆ। ਹੁਣ ਕੱਲ ਨੂੰ ਆਪਾਂ ਬਲੱਡ ਟੈਸਟ ਕਰਾਈਏ, ਡਾਕਟਰ ਕਹਿਣ ਸ਼ੂਗਰ ਹੈ, ਪਹਿਲਾਂ ਹੀ ਤਿਆਰੀ ਰੱਖੋ ਵੀ ਭਾਈ ਪਿਆਰੇ ਹੋ, ਕੋਈ ਪਤਾ ਨਹੀਂ, ਬਿਮਾਰੀ ਦਾ ਕੀ ਪਤਾ ਲੱਗਦਾ, ਸ਼ੂਗਰ ਵੀ ਹੋ ਹੀ ਸਕਦਾ ਯਾਰ, ਜ਼ਿੰਦਗੀ ਚ ਕੈਂਸਰ ਵੀ ਤੇ ਸਾਡੀ ਜ਼ਿੰਦਗੀ ਚ ਆ ਹੀ ਸਕਦਾ, ਹੋ ਸਕਦਾ ਕੈਂਸਰ ਨੂੰ ਫੇਸ ਕਰਨਾ ਪਵੇ, ਸ਼ੂਗਰ ਨੂੰ ਫੇਸ ਕਰਨਾ ਪਵੇ, ਬੀਪੀ ਹਾਈ ਹੁੰਦਾ ਇਹਨੂੰ ਫੇਸ ਕਰਨਾ ਪਵੇ, ਹਾਰਟ ਅਟੈਕ ਆ ਜਾਏ ਇਹਨੂੰ ਫੇਸ ਕਰਨਾ ਪਵੇ। ਮੈਂਟਲੀ ਪ੍ਰਪੇਅਰ ਹੋਣਾ ਸਾਡੀ ਪ੍ਰੋਬਲਮ ਹੈ, ਮੈਂਟਲੀ ਅਸੀਂ ਪ੍ਰਪੇਅਰ ਨਹੀਂ ਹੁੰਦੇ, ਸਟਰੋਂਗ ਨਹੀਂ ਹੁੰਦੇ, ਤੇ ਜਦੋਂ ਇੱਕਦਮ ਆ ਜਾਂਦਾ ਕੁਝ ਉਦੋਂ ਮਰ ਜਾਂਦੇ ਆ, ਹਾਏ ਆਹ ਕੀ ਹੋ ਗਿਆ। ਜਿਵੇਂ ਬੰਦੇ ਨੂੰ ਮੈਂ ਕਿਹਾ ਵੀ ਇੱਕ ਘੰਟਾ ਉੱਥੇ ਲੈ ਕੇ ਚੱਲ, ਉਹ ਕਹੇ ਲੈ ਮੈਂ ਤਾਂ ਘੰਟੇ ਦੀ ਤਿਆਰੀ ਕੀਤੀ ਸੀ, ਘੰਟਾ ਹੋਰ ਅੱਗੇ ਚੱਲੇ, ਹੁਣ ਬਈ ਉੱਥੇ ਵੀ ਲੈ ਕੇ ਚੱਲ। ਉਹ ਕਾਲਾ ਪੈ ਰਿਹਾ ਸੀ ਕਿਉਂਕਿ ਉਹਦੀ ਤਿਆਰੀ ਘੰਟੇ ਦੀ ਸੀ, ਤੇ ਮੈਂ ਕਹਿਣਾ ਇਹ ਚਾਹੁੰਦਾ ਵੀ ਤਿਆਰੀ ਕਰੋ, ਆਪਣੇ ਆਪ ਨੂੰ ਪ੍ਰਪੇਅਰ ਕਰੋ ਹਰ ਚੀਜ਼ ਵਾਸਤੇ। ਤੇ ਵੀਰੋ ਭੈਣੋ, ਜਦੋਂ ਤੁਸੀਂ ਆਪਣੇ ਆਪ ਨੂੰ ਨਾ ਕੰਡਿਆਂ ਤੇ ਪੈਣ ਲਈ ਪਹਿਲਾਂ ਪ੍ਰਪੇਅਰ ਕਰ ਲਓ, ਤੇ ਫਿਰ ਕੰਡਿਆਂ ਤੇ ਪੈਣਾ ਪੈ ਵੀ ਜਾਵੇ ਤੁਸੀਂ ਚੱਲ ਜਾਣਾ। ਔਰਤ ਪਤਾ ਬੱਚੇ ਨੂੰ ਜਨਮ ਦੇਣ ਦਾ ਦੁੱਖ ਇੰਨਾ ਕਿਵੇਂ ਚੱਲ ਜਾਂਦੀ ਹੈ, ਕਹਿੰਦੇ ਜਿਹੜਾ ਬੀਬੀ ਨੂੰ ਦਰਦ ਹੁੰਦਾ ਨਾ, ਧਿਆਨ ਨਾਲ ਸੁਣਨਾ, ਇੰਨਾ ਦਰਦ ਹੁੰਦਾ ਹੈ ਕਿ ਇਹ ਦਰਦ ਨੂੰ ਝੱਲਿਆ ਨਹੀਂ ਜਾ ਸਕਦਾ। ਜਿੰਨਾ ਇੱਕ ਔਰਤ ਨੂੰ ਦਰਦ ਹੁੰਦਾ ਹੈ, ਅਮਰੀਕਾ ਦੇ ਵਿੱਚ ਉਹ ਦਰਦ ਬੰਦੇ ਨੂੰ ਦਿੱਤਾ, ਇਹਨੂੰ ਪਤਾ ਲੱਗੇ ਵੀ ਬੀਬੀ, ਕਹਿੰਦੇ ਇੰਨਾ ਦਰਦ ਸੀ 100% ਤੱਕ ਜਾਣਾ ਸੀ, ਅਜੇ 17 ਤੇ ਪਹੁੰਚਿਆ, ਬੰਦਾ ਮਰਨ ਵਾਲਾ ਹੋ ਗਿਆ, ਕਹਿੰਦਾ ਮੈਂ ਦਰਦ ਨਹੀਂ ਚੱਲ ਸਕਦਾ, ਇਹਨੂੰ ਬੰਦ ਕਰ ਦਿਓ। ਔਰਤ ਬੱਚੇ ਨੂੰ ਜਨਮ ਦੇਣ ਵੇਲੇ ਇੰਨਾ ਦਰਦ ਚੱਲ ਜਾਂਦੀ ਹੈ, 20 ਹੱਡੀਆਂ ਇਕੱਠੀਆਂ ਟੁੱਟਣ, 20 ਹੱਡੀਆਂ ਇਕੱਠੀਆਂ ਟੁੱਟਣ, ਇੰਨਾ ਦਰਦ ਹੁੰਦਾ ਬੱਚੇ ਨੂੰ ਜਨਮ ਦੇਣ ਵੇਲੇ, ਇੰਨੀ ਤਕਲੀਫ ਹੁੰਦੀ ਹੈ। ਪਰ ਬੀਬੀ ਪਤਾ ਕਿਵੇਂ ਝੱਲ ਜਾਂਦੀ ਹੈ, ਉਦਾਂ ਤੇ ਬੀਬੀ ਕੋਮਲ ਹੁੰਦੀ ਹੈ, ਝੱਲ ਜਾਂਦੀ ਹੈ, ਪਤਾ ਕਿਉਂ ਝੱਲਦੀ ਹੈ, ਮੈਂਟਲੀ ਪ੍ਰਪੇਅਰ ਹੁੰਦੀ ਹੈ। ਜਿੱਦਣ ਉਹ ਪ੍ਰੈਗਨੈਂਟ ਹੋ ਜਾਂਦੀ ਹੈ, ਉਦਣ ਤੋਂ ਤਿਆਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਵੀ ਦਰਦ ਝੱਲਣਾ ਪੈਣਾ, ਦਰਦ ਝੱਲਣਾ ਪੈਣਾ, ਝੱਲਣਾ ਪੈਣਾ। ਉਹ ਤੇ ਬਚਪਨ ਤੋਂ ਹੀ ਤਿਆਰ ਹੁੰਦੀ ਹੈ ਵੀ ਬੱਚੇ ਨੂੰ ਜਨਮ ਦੇਣਾ ਹੈ, ਜਦੋਂ ਤਕਲੀਫ ਝੱਲਣੀ ਪੈਣੀ ਹੈ, ਪੈਣੀ ਹੈ, ਪੈਣੀ ਹੈ, ਪੈਣੀ ਹੈ। ਮੈਂਟਲੀ ਜਦੋਂ ਉਹ ਬੱਚੇ ਨੂੰ ਜਨਮ ਦਿੰਦੀ ਹੈ ਉਦੋਂ ਤੱਕ ਉਹ ਪੂਰੀ ਤਿਆਰ ਹੋ ਜਾਂਦੀ ਤਾਂ ਚੱਲਦੀ ਹੈ, ਮੈਂਟਲੀ ਪ੍ਰਪੇਅਰ ਹੋ ਜਾਂਦੀ, ਉਹਦੀ ਪੂਰੀ ਤਿਆਰੀ ਹੋ ਜਾਂਦੀ। ਉਦਾਂ ਨਹੀਂ ਚੱਲ ਸਕਦੀ, ਤਿਆਰੀ ਹੋਣ ਕਰਕੇ ਚੱਲ ਸਕਦੀ ਹੈ। ਵੀਰੋ ਭੈਣੋ, ਉਦਾਂ ਆਪਾਂ ਕੈਂਸਰ ਕੂੰਸਰ ਨਹੀਂ ਚੱਲ ਸਕਦੇ, ਮਰ ਜਾਵਾਂਗੇ ਰੋ ਰੋ ਕੇ, ਹਾਏ ਮੈਨੂੰ ਕੈਂਸਰ। ਪਰ ਜੇ ਤਿਆਰੀ ਕਰੋ ਨਾ ਤੇ ਚੱਲ ਸਕਦੇ ਆ, ਉਦਾਂ ਮੌਤ ਨਹੀਂ ਚੱਲ ਸਕਦੇ, ਪਰ ਜੇ ਪਹਿਲੇ ਹੀ ਤਿਆਰੀ ਕਰ ਲਈਏ ਫੇਰ ਜਦੋਂ ਕੋਈ ਬੁੱਢਾ ਮਰਦਾ ਉਦੋਂ ਆਪਾਂ ਚੱਲ ਜਾਂਦੇ ਹਾਂ। ਪਤਾ ਕਿਉਂ? ਜਿਹੜਾ ਬਿਮਾਰ ਹੋਵੇ ਵੀ ਇਹ ਬਿਮਾਰ ਹੈ, ਆਪਾਂ ਕਹਿੰਦੇ ਹਾਂ ਚਲੋ ਸਾਲ ਕੁ ਕੱਢੇਗਾ, ਹੌਲੀ 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 ਕਰਕੇ ਮਰ ਜਾਂਦਾ, ਆਪਾਂ ਕਹਿੰਦੇ ਚਲੋ ਠੀਕ ਹੈ। ਜਵਾਨ ਬੱਚੇ ਕਈ ਏਦਾਂ ਮੰਜੇ ਤੇ ਪਏ ਹੈ, ਹੌਲੀ 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 ਕਰਕੇ ਮਰ ਜਾਂਦੇ ਨੇ, ਬੰਦੇ ਝੱਲ ਜਾਂਦੇ ਨੇ। ਪਰ ਜਿਹੜਾ ਇੱਕਦਮ ਮਰ ਜੇ, ਭਾਵੇਂ ਬੁੱਢਾ ਹੀ ਹੋਵੇ, ਉਹਦੀ ਝੱਲਿਆ ਜਾਂਦਾ। ਕੱਲ ਤੇ ਚੰਗਾ ਭਲਾ ਸੀ, ਅੱਜ ਮਰ ਗਿਆ। ਮੈਂਟਲੀ ਪ੍ਰਪੇਅਰ ਬਜ਼ੁਰਗਾਂ ਵਾਸਤੇ ਅਸੀਂ ਮੈਂਟਲੀ ਪ੍ਰਪੇਅਰ ਹੁੰਦੇ ਹਾਂ ਵੀ ਇਹਨੇ ਹੁਣ ਮਰਨਾ, ਪਰ ਜਵਾਨ ਵਾਸਤੇ ਅਸੀਂ ਮੈਂਟਲੀ ਪ੍ਰਪੇਅਰ ਹੀ ਨਹੀਂ ਹੁੰਦੇ, ਤਿਆਰੀ ਨਹੀਂ ਹੁੰਦੀ। ਪਰ ਜੇ ਅਸੀਂ ਮੈਂਟਲੀ ਤਿਆਰ ਹੋ ਜਾਈਏ ਤੇ ਯਾਦ ਰੱਖਣਾ, ਜਵਾਨ ਪੁੱਤਾਂ ਨੂੰ ਅੱਖਾਂ ਸਾਹਮਣੇ ਸ਼ਹੀਦ ਹੁੰਦਿਆਂ ਵੀ ਵੇਖਿਆ ਜਾ ਸਕਦਾ ਜੇ ਮੈਂਟਲੀ ਸਾਡੀ ਤਿਆਰੀ ਹੋ ਗਈ। ਬਸ ਇਹ ਗੱਲ ਸਮਝ ਲੈਣਾ, ਸਾਡੀ ਪ੍ਰੋਬਲਮ ਹੈ ਸਾਡੀ ਤਿਆਰੀ ਦੀ, ਸਾਡੇ ਸਿਰ ਤੇ ਪੈ ਜਾਂਦੀ ਹੈ ਕਈ ਵਾਰੀ, ਪਰ ਤਿਆਰੀ ਨਹੀਂ ਹੁੰਦੀ। ਤਿਆਰੀ ਕਰਕੇ ਰੱਖੋ, ਕੋਈ ਪਤਾ ਨਹੀਂ ਬੱਚੇ ਕਿੱਦਾਂ ਦੇ ਨਿਕਲਣਗੇ, ਤਿਆਰੀ ਕਰਕੇ ਰੱਖੋ। ਵਿਆਹ ਕਰਾਉਣ ਲੱਗੇ ਆ, ਚਾਰ ਦਿਨ ਦਾ ਚਾਹ, ਮੁੜ ਕੇ ਪਤਾ ਨਹੀਂ ਕਿੱਦਾਂ ਕਿੱਦਾਂ ਦਾ ਹੋਣਾ ਹੈ, ਉਹਦੀ ਤਿਆਰੀ ਕਰਕੇ ਰੱਖੋ, ਸਾਰੀਆਂ ਤਿਆਰੀਆਂ ਕਰਕੇ ਰੱਖੋ, ਮੈਂਟਲੀ ਪ੍ਰਪੇਅਰ ਹੋ। ਹੁਣ ਜਿੰਨੇ ਆ ਬੱਚੇ ਲਵ ਮੈਰਿਜ ਕਰਾ ਲੈਂਦੇ ਆ, ਮੁੜ ਕੇ ਰੋਂਦੇ ਪਤਾ ਕਿਉਂ ਹੈ? ਮੈਂਟਲੀ ਤਿਆਰੀ ਨਹੀਂ ਹੋਈ ਹੁੰਦੀ। ਫੋਨ ਤੇ ਗੱਲਾਂ ਪਤਾ ਕੀ ਕਰਨਗੇ, ਆਪਾਂ ਬਹੁਤ ਖੁਸ਼ ਰਵਾਂਗੇ, ਜ਼ਿੰਦਗੀ ਬਹੁਤ ਸੋਹਣੀ ਹੋਏਗੀ, ਆਪਾਂ ਇਹ ਜ਼ਿੰਦਗੀ ਦੇ ਇੰਜੋਏ ਕਰਿਆ ਕਰਾਂਗੇ, ਇਹ ਇੰਜੋਏ ਕਰਿਆ ਕਰਾਂਗੇ। ਇਹ ਚੇਤੇ ਹੀ ਨਹੀਂ ਹੁੰਦਾ ਵੀ ਸੱਸ ਵੀ ਹੋਣੀ ਹੈ, ਝਗੜੇ ਵੀ ਹੋਣੇ ਨੇ ਸਾਡੇ। ਸੋਹਣੀਆਂ ਸੋਹਣੀਆਂ ਗੱਲਾਂ ਫੋਨ ਤੇ ਕਰਦੇ ਰਹਿਣਗੇ ਸਾਲ ਇੱਕ, ਮੁੜ ਕੇ ਇਹਨਾਂ ਦਾ ਵਿਆਹ ਕਰ ਦਿਓ, ਮਹੀਨੇ ਬਾਅਦ ਹੀ ਕਲੇਸ਼ ਸ਼ੁਰੂ ਕਰ ਲੈਂਦੇ ਨੇ। ਜਿੰਨਾ ਜ਼ਿਆਦਾ ਪਿਆਰ ਵਾਲੇ ਜ਼ਿਆਦਾ ਰਿਸ਼ਤੇ ਟੁੱਟਦੇ ਨੇ। ਸਗੋਂ ਕਿਉਂ ਟੁੱਟਦੇ ਨੇ ਬਾਲ? ਕਿਉਂਕਿ ਉਹਨਾਂ ਦੀ ਤਿਆਰੀ ਚੰਗੇ 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 ਲਈ ਹੁੰਦੀ ਹੈ। ਫੋਨ ਤੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਸੁਖਾਂ ਦੀਆਂ ਹੁੰਦੀਆਂ ਨੇ, ਵਿਆਹ ਤੋਂ ਬਾਅਦ ਜਿਹੜੀਆਂ ਦੁੱਖ ਤਕਲੀਫ ਆਉਣਗੀਆਂ ਉਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਦਾ। ਜਦੋਂ ਫਿਰ ਤਕਲੀਫ ਆਉਂਦੀ ਹੈ, ਮੁਸ਼ਕਲ ਆਉਂਦੀ ਹੈ, ਉਹ ਚੱਲ ਨਹੀਂ ਸਕਦਾ। ਤਾਂ ਕਰਕੇ ਵੱਡੇ ਤੋਂ ਵੱਡੇ ਦੁੱਖ ਦੀ ਤਕਲੀਫ ਦੀ ਜ਼ਿੰਦਗੀ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਸੋਚ ਕੇ ਰੱਖੋ। ਐਵੇਂ ਹੋ ਸਕਦਾ, ਐਵੇਂ ਹੋ ਸਕਦਾ, ਐਵੇਂ ਹੋ ਸਕਦਾ ਤੇ ਐਵੇਂ ਹੋ ਸਕਦਾ ਹੈ। ਸਮਝਦੇ ਹੋ ਗੱਲ? ਤਿਆਰੀ ਕਰਨੀ ਪੈਣੀ, ਕੁਛ ਵੀ ਹੋ ਸਕਦਾ, ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹੜਾ ਪਾਣਾ ਵਰਤ ਜਾਣਾ। ਬਸ ਜਦੋਂ ਮੈਂਟਲੀ ਤੁਸੀਂ ਪ੍ਰਪੇਅਰ ਹੋਵੇ, ਫਿਰ ਵੀਰੋ ਇੱਕ ਗੱਲ ਨੋਟ ਕਰ ਲਿਓ, ਦੁਨੀਆਂ ਦਾ ਕੋਈ ਐਸਾ ਦੁੱਖ ਨਹੀਂ ਜਿਹੜਾ ਤੁਸੀਂ ਚੱਲ ਨਹੀਂ ਸਕਦੇ। ਹਰ ਦੁੱਖ ਚੱਲਣ ਦੀ ਤਾਕਤ ਬੰਦੇ ਚ ਹੁੰਦੀ ਹੈ, ਕੋਈ ਐਸਾ ਦੁੱਖ ਨਹੀਂ ਜਿਹੜਾ ਤੁਸੀਂ ਚੱਲ ਨਹੀਂ ਸਕਦੇ, ਕੋਈ ਐਸੀ ਤਕਲੀਫ ਨਹੀਂ ਜਿਹੜੀ ਤੁਸੀਂ ਚੱਲ ਨਹੀਂ ਸਕਦੇ। ਪਰ ਚੱਲੋਗੇ ਤਾਂ ਜੇ ਚੱਲਣਾ ਚਾਹੋਗੇ। ਯਾਦ ਰੱਖਿਓ, ਬੰਦੇ ਦਾ ਦਿਮਾਗ ਐਸੀ ਚੀਜ਼ ਹੈ, ਇਹ ਹਰ ਮੁਸੀਬਤ ਚੱਲ ਸਕਦਾ, ਹਰ ਮੁਸੀਬਤ, ਪਰ ਤਾਂ ਚੱਲੇਗਾ ਜੇ ਮੁਸੀਬਤ ਚੱਲਣੀ ਚਾਹੇਗਾ। ਕਈਆਂ ਦੇ ਟੱਬਰਾਂ ਦੇ ਟੱਬਰ ਮਰੇ ਨੇ, ਚੱਲ ਗਏ। ਸਾਡੀਆਂ ਦਾਦੀਆਂ ਮਾਵਾਂ ਸੁਣਾਉਂਦੀਆਂ, ਇੱਧਰਲੇ ਪਾਸੇ ਜਦੋਂ ਸੰਨ 47 ਦੇ ਵਿੱਚ ਪਾਰਟੀਸ਼ਨ ਹੋਈ, ਵੰਡ ਹੋਈ, ਮੈਨੂੰ ਇੱਕ SSP ਮਿਲਿਆ ਸੀ, ਉਹਦੀ ਦਾਦੀ ਦੀ ਉਹਨੇ ਗੱਲ ਸੁਣਾਈ। ਕਹਿੰਦੇ ਜਦੋਂ ਸਾਡੇ ਘਰ ਨੂੰ ਘੇਰਾ ਪੈ ਗਿਆ, ਉਧਰ ਮੁਸਲਮਾਨ ਲੋਕ ਸੀ, ਚੰਗੇ ਮਾੜੇ ਸਾਰਿਆਂ ਧਰਮਾਂ ਚ ਹੀ ਹੁੰਦੇ, ਵਿਗੜੇ ਹੋਣਗੇ, ਚੰਗੇ ਨਹੀਂ ਹੋਣੇ, ਵਿਗੜੇ ਹੋਣਗੇ। ਕਹਿੰਦੇ ਜਦੋਂ ਉਹ ਆਏ ਨਾ ਤੇ ਸਾਡੇ ਘਰ ਨੂੰ ਘੇਰਾ ਪਾ ਲਿਆ, ਕੁੜੀਆਂ ਸੀ 17 ਸਾਡੇ ਘਰ ਚ, ਮੇਰੀ ਦਾਦੀ, ਮੇਰੀ ਪੜਦਾਦੀ, ਫਿਰ ਸਾਰੀ ਉਹ ਕਹਿੰਦਾ ਉਦੋਂ ਤੇ ਮੈਂ ਬਹੁਤ ਬਹੁਤ ਛੋਟਾ ਸੀ, ਤੇ ਉਸ ਵੇਲੇ ਕਹਿੰਦੇ ਜਦੋਂ ਉਹ ਸਾਰਾ ਹੋਇਆ, ਘੇਰਾ ਪੈ ਗਿਆ, ਕਹਿੰਦੇ ਕੁੜੀਆਂ ਦੇ ਨਾਲ ਬਲਾਤਕਾਰ ਹੋਣਗੇ, ਸਾਡੀਆਂ ਕੁੜੀਆਂ ਨੂੰ ਚੱਕ ਕੇ ਲਿਜਾਣਗੇ, ਤੇ ਕੁੜੀਆਂ ਨੇ ਕਿਹਾ ਕਿ ਇਹਨਾਂ ਦੇ ਹੱਥ ਦੇਣ ਨਾਲੋਂ ਸਾਨੂੰ ਖੁਦ ਮਾਰ ਦਿਓ, ਇਹਨਾਂ ਦੇ ਹੱਥ ਨਾ ਦਿਓ, ਸਾਡੇ ਨਾਲ ਬੁਰੀ ਕਰਨਗੇ, ਸਾਨੂੰ ਤੁਸੀਂ ਮਾਰ ਦਿਓ। ਤੇ ਮੈਨੂੰ ਸੁਣਾਵੇ ਆਫੀਸਰ, ਕਹਿੰਦੇ ਲਾਈਨ ਚ ਲੱਗ ਗਈਆਂ ਕੁੜੀਆਂ ਤੇ ਕੱਲੀ ਕੱਲੀ ਦੀ ਗਰਦਨ ਲਾਉਣੀ ਪਈ ਆਪ ਪਿਓਆਂ ਨੂੰ, ਭਰਾਵਾਂ ਨੂੰ, ਵੀ ਇਹਨਾਂ ਦੇ ਹੱਥ ਨਹੀਂ ਫੜਾਉਣੇ। ਜੇ ਕੁੜੀਆਂ ਜਿਉਂਦੀਆਂ, ਕੁੜੀਆਂ ਵੀ ਕਹਿਣ ਸਾਨੂੰ ਮਾਰ ਦਿਓ, ਇਹਨਾਂ ਦੇ ਹੱਥ ਨਾ ਫੜਾ, ਆ ਜਾਈਏ ਕਿਤੇ ਤੇ ਦੱਸਣ। ਕਹਿੰਦੇ ਜਦੋਂ ਵੱਡੀ ਆਈ ਨਾ, ਸਭ ਤੋਂ ਅੱਗੇ ਗਰਦਨ ਲੱਗੇ ਵੱਢਣ, ਤਲਵਾਰ ਚਲਾਈ, ਗੁੱਤ ਗੁੱਤ ਵੱਢੀ ਨਾ ਗਈ, ਗੁੱਤ ਸੀ ਅੱਗੇ। ਕਹਿੰਦੇ ਗੁੱਤ ਜਦੋਂ ਵੱਢੀ ਨਾ ਗਈ ਤੇ ਉਹਨੂੰ ਤਕਲੀਫ ਬਹੁਤ ਹੋਈ, ਗਰਦਨ ਉਹਦੀ ਲੱਥੀ ਨਾ, ਵੱਢਿਆ ਨਾ ਗਿਆ, ਗਰਦਨ ਕੱਟੀ ਨਾ ਗਈ। ਕਹਿੰਦੇ ਫਿਰ ਦੂਜੀਆਂ ਕੁੜੀਆਂ ਆਪਣੀ ਗੁੱਤ ਆਪਣੇ ਹੱਥ ਚ ਫੜ ਕੇ, ਏਦਾਂ ਹੱਥ ਚ ਫੜ ਕੇ ਗੁੱਤ ਐ ਆਈਆਂ ਕੱਲੀ ਕੱਲੀ, ਵੱਢਣੀਆਂ ਪਈਆਂ ਆਪਣੇ ਘਰ ਦੀਆਂ ਬੱਚੀਆਂ ਆਪਣੇ ਘਰ ਦੀਆਂ ਧੀਆਂ ਇੰਨੇ ਦੁੱਖ ਵੀ ਝੱਲੇ ਆ ਲੋਕਾਂ ਨੇ 47 ਚ ਆ ਕੱਲ ਦੀਆਂ ਗੱਲਾਂ ਜਿਉਂਦੇ ਆ ਲੋਕ ਜਿਨ੍ਹਾਂ ਨੇ ਤਕਲੀਫਾਂ ਝੱਲੀਆਂ ਅਜੇ ਵੀ ਜਿਉਂਦੇ ਆ ਸੌਖਾ ਥੋੜਾ ਕਿਤੇ ਮੈਂ ਕਹਿਣਾ ਇਹ ਚਾਹੁੰਦਾ ਵੀ ਦੁਨੀਆ ਦੀ ਕੋਈ ਐਸੀ ਤਕਲੀਫ ਨਹੀਂ ਜਿਹੜੀ ਤੁਸੀਂ ਝੱਲ ਨਹੀਂ ਸਕਦੇ ਪਰ ਝੱਲੋਗੇ ਤਾਂ ਜੇ ਮੈਂਟਲੀ ਪ੍ਰਪੇਅਰ ਹੋਵੋਗੇ ਤਿਆਰ ਹੋਵੋਗੇ ਹੁਣ ਅਸੀਂ ਮੈਂਟਲੀ ਪ੍ਰਪੇਅਰ ਨਹੀਂ ਹੁੰਦੇ ਤਿਆਰ ਨਹੀਂ ਹੁੰਦੇ ਫਿਰ ਪ੍ਰੋਬਲਮ ਪੈਂਦੀ ਹੈ ਤਾਂ ਕਰਕੇ ਆਪਣੇ ਆਪ ਨੂੰ ਤਿਆਰ ਕਰੋ ਕੁਛ ਵੀ ਹੋ ਸਕਦਾ ਕੁਛ ਵੀ ਹੋ ਸਕਦਾ ਕੋਈ ਪਤਾ ਨਹੀਂ ਕੱਲ ਨੂੰ ਕਿੱਦਾਂ ਦਾ ਸਮਾਂ ਆਉਣਾ ਆਪਣੇ ਆਪ ਨੂੰ ਰੈਡੀ ਕਰੋ ਕਾਇਮ ਕਰੋ ਚੜ੍ਹਦੀ ਕਲਾ ਵਾਲੇ ਬਣੋ ਸੋ ਆਪਾਂ ਅੱਜ ਇੰਨੀਆਂ ਕੀ ਬੇਨਤੀਆਂ ਕਰੀਏ ਕਿਉਂਕਿ ਕੱਲ ਦਾ ਦੀਵਾਨ ਦਿਨੇ ਲਾਉਣਾ ਹੈ ਤੁਸੀਂ ਸਾਰੇ ਦੂਰੋਂ ਦੂਰੋਂ ਕਈ ਰਾਜਸਥਾਨ ਤੋਂ ਵੀਰ ਆਏ ਹੈ ਕੋਈ ਦੁਆਬੇ ਚੋਂ ਕੋਈ ਮਾਝੇ ਚੋਂ ਆਇਆ ਹੈ ਜਿੰਨੇ ਕੁ ਤੁਸੀਂ ਇੱਥੇ ਠਹਿਰੇ ਹੋਏ ਹੋ ਕਮਰੇ ਮਿਲੇ ਹੋਏ ਹੈ ਐਡਜਸਟ ਵੀ ਕਈਆਂ ਨੂੰ ਕਰਨਾ ਪੈਂਦਾ ਸ਼ੇਅਰ ਕਰਨਾ ਪੈਂਦਾ ਕਮਰਾ ਮਜਬੂਰੀ ਬਣ ਜਾਂਦੀ ਸੰਗਤ ਜ਼ਿਆਦਾ ਹੋਵੇ ਵੈਸੇ ਤੇ ਕਮਰੇ ਬਣਾ ਰਹੇ ਹਾਂ ਨਵੇਂ ਹੋਰ ਵੀ ਬਣ ਜਾਣਗੇ ਹੌਲੀ ਹੌਲੀ ਪਰ ਚਲੋ ਕਈ ਵਾਰੀ ਮਜਬੂਰੀ ਇਹ ਬਣ ਜਾਂਦੀ ਹੈ ਵੀ ਇੱਕ ਕਮਰੇ ਦੇ ਵਿੱਚ 2, 4, 10 ਨੂੰ ਵੀ ਠਹਿਰਨਾ ਪੈਂਦਾ ਪਰਿਵਾਰਾਂ ਨੂੰ ਕਹੀਦਾ ਵੀ ਰਲ ਕੇ ਰਹਿ ਲਓ ਮੁੰਡਿਆਂ ਨੂੰ ਕਹੀਦਾ ਤੁਸੀਂ ਰਲ ਕੇ ਰਹਿ ਲਓ ਬੀਬੀਆਂ 10 ਹੋਣ 10 ਰਹਿ ਰਲ ਕੇ ਰਹਿ ਲਓ ਕਮਰਾ ਮਿਲ ਗਿਆ ਚਲੋ ਐਡਜਸਟਮੈਂਟ ਕਰ ਲਓ ਸਿਆਣਾ ਜਿਹੜਾ ਬੰਦਾ ਹੁੰਦਾ ਉਹ ਤੇ ਐਡਜਸਟ ਕਰ ਲੈਂਦਾ ਕਈ ਇੱਥੇ ਵੀ ਕਲੇਸ਼ ਪਾ ਲੈਂਦੇ ਨੇ ਸਾਨੂੰ ਇਕੱਲੇ ਨੂੰ ਕਮਰਾ ਨਹੀਂ ਮਿਲਿਆ ਮੈਂ ਖਿਆਲ ਦੱਸ ਇੱਕ ਰਾਤ ਹੀ ਕੱਟਣੀ ਹੈ ਹੁਣ ਜੇ ਨਾਲ ਕੋਈ ਆ ਗਿਆ ਕੋਈ ਐਡਜਸਟ ਕਰਨਾ ਪੈ ਗਿਆ ਤੇ ਕਰ ਲਓ ਮਜਬੂਰੀ ਚ ਰਿਸ਼ਤੇਦਾਰੀਆਂ ਨਾਲ ਵੀ ਤੇ ਕਰਦੇ ਹੀ ਆ ਵਿਆਹਾਂ ਢੰਗਾਂ ਦੇ ਵਿੱਚ ਕਿੰਨੇ ਕਿੰਨੇ ਜੀ ਹੁੰਦੇ ਨੇ ਆਪਾਂ ਇਕੱਠੇ ਰਹਿੰਦੇ ਹੀ ਆ ਇੱਦਾਂ ਮੰਨ ਲਓ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਜਿੰਨੇ ਕੁ ਮਜਬੂਰੀ ਦੇ ਵਿੱਚ ਹੁੰਦਾ ਤੇ ਐਡਜਸਟ ਕਰ ਲਓ ਤੇ ਮੈਂ ਵੇਖਿਆ ਕਈ ਵਾਰੀ ਕਮਰਿਆਂ ਪਿੱਛੇ ਕਈ ਬੰਦੇ ਕਲੇਸ਼ ਪਾ ਲੈਣਗੇ ਅਸੀਂ ਨਹੀਂ ਕਿਸੇ ਨੂੰ ਅੰਦਰ ਕਮਰੇ ਚ ਵਾੜ ਸਕਦੇ ਅਸੀਂ ਤੇ ਇਕੱਲੇ ਰਹਿਣ ਵਾਲਾ ਦੱਸ ਇਹ ਏਦਾਂ ਨਹੀਂ ਕਰਨਾ ਚਾਹੀਦਾ ਜਿਹੜੇ ਵੀ ਕੋਈ ਵੀਰ ਭਰਾ ਭੈਣਾਂ ਆਏ ਹੋ ਸਾਰੇ ਅੱਜ ਦਾ ਦਿਨ ਐਡਜਸਟ ਕਰੋ ਕੱਲ ਦਾ ਦੀਵਾਨ ਹੈ ਦਿਨੇ ਕੱਲ ਤੁਸੀਂ ਚਲੇ ਜਾਣਾ ਕਿਸੇ ਕਿਸੇ ਨੇ ਕੱਲ ਰਹਿਣਾ ਕੱਲ ਹੋਰ ਨਵੇਂ ਆ ਜਾਣਗੇ ਰਹਿਣ ਵਾਲੇ ਸੋ ਪਿਆਰ ਨਾਲ ਪ੍ਰਸ਼ਾਦਾ ਪਾਣੀ ਲੰਗਰ ਚ ਬਹਿ ਕੇ ਛਕੋ ਤੇ ਕੱਲ ਦਾ ਦੀਵਾਨ ਦਿਨੇ ਲੱਗਣਾ 11 ਵਜੇ ਅੰਮ੍ਰਿਤ ਸੰਚਾਰ ਵੀ ਹੋਣਾ ਘਰਾਂ ਵਿੱਚ ਸੁਣਨ ਵਾਲੇ ਨੋਟ ਕਰ ਲੈਣ 11 ਵਜੇ ਤੇ ਦੀਵਾਨ 12 ਵਜੇ ਸ਼ੁਰੂ ਹੋ ਜਾਏਗਾ 3 ਵਜਦੇ ਨੂੰ ਸਮਾਪਤੀ ਕਰ ਦੇਣੀ ਠੰਡ ਦਾ ਮੌਸਮ ਹੈ ਧੁੰਦ ਵੀ ਪੈ ਜਾਂਦੀ ਕਈ ਵਾਰੀ ਦੂਰ ਜਾਣਾ ਹੁੰਦਾ ਹੈ 3 ਵਜੇ ਕੱਲ ਭੋਗ ਪੈ ਜਾਏਗਾ ਜਿਨ੍ਹਾਂ ਜਿਨ੍ਹਾਂ ਨੇ ਵੀ ਆਉਣਾ ਹੈ ਉਹ ਕੱਲ ਆ ਜਾਓ ਤੇ ਦਿਨ ਦਾ ਦੀਵਾਨ ਫਿਰ ਆਪਾਂ ਸਾਰੇ ਲਾਈਏ ਰਲ ਕੇ ਬੜੇ ਪਿਆਰ ਨਾਲ ਸੇਵਾਵਾਂ ਚੱਲ ਰਹੀਆਂ ਨੇ ਕਲੌਕ ਟਾਵਰ ਬਣਿਆ ਪਿਛਲੀ ਵਾਰੀ ਹੋਰ ਤਰ੍ਹਾਂ ਦਾ ਸੀ ਹੁਣ ਬਦਲ ਗਿਆ ਕਿ ਨਹੀਂ ਪਾਲਕੀ ਸਾਹਿਬ ਬਣਾ ਰਹੇ ਆ ਬਹੁਤ ਸੋਹਣੀ ਦਰਬਾਰ ਸਾਹਿਬ ਵਾਸਤੇ ਤਿਆਰ ਹੋ ਰਹੀ ਹੈ ਥੋੜੇ ਦਿਨਾਂ ਚ ਲੱਗ ਜਾਣੀ ਬਹੁਤ ਵੱਡਾ ਗਾਈਆਂ ਦਾ ਫਾਰਮ ਬਣ ਰਿਹਾ ਕੰਮ ਚੱਲ ਰਿਹਾ ਉਹਦਾ 150 ਗਾਈ ਉਹਦੇ ਵਿੱਚ ਰੱਖੀ ਜਾਣੀ 2000 ਲੀਟਰ ਦੁੱਧ ਰੋਜ਼ ਦਾ ਮਤਲਬ 2000 ਹੀ ਹਾਂ 2000 20 ਕੁਇੰਟਲ ਲੰਗਰ ਦੇ ਵਿੱਚ ਸਾਨੂੰ ਦੁੱਧ ਵਗੈਰਾ ਖੁੱਲਾ ਚਾਹੀਦਾ ਹੁੰਦਾ ਵਾਧੂ ਦੁੱਧ ਪੀਣ ਨੂੰ ਮਿਲੇ ਸੰਗਤ ਨੂੰ ਚਾਹ ਸਾਰਾ ਦਿਨ ਸੋਹਣੀ ਮਿਲੇ ਲੱਸੀ ਸਾਰਾ ਦਿਨ ਮਿਲੇ ਦਹੀਂ ਮਿਲੇ ਤੇ ਅਸੀਂ 150 ਗਾਵਾਂ ਵਾਸਤੇ ਫਾਰਮ ਬਣਾ ਰਹੇ ਬਹੁਤ ਵੱਡਾ 4-5 ਮਹੀਨਿਆਂ ਵਿੱਚ ਸਾਰਾ ਪਸਾਵਟ ਸਭ ਚਾਲੂ ਹੋ ਜਾਣਾ ਤੇ ਸਾਰਿਆਂ ਨੂੰ ਸਹੂਲਤ ਮਿਲੇ ਫਾਇਦਾ ਮਿਲੇ ਇੱਥੇ ਕਲੌਕ ਟਾਵਰ ਵਾਲੇ ਆਏ ਉਹਨਾਂ ਨੂੰ ਪੁੱਛਿਆ ਤੁਹਾਨੂੰ ਸਭ ਤੋਂ ਵਧੀਆ ਕੀ ਲੱਗਿਆ ਕਲਕੱਤੇ ਤੋਂ ਆਏ ਸੀ ਬੰਦੇ ਬਣਾਉਣ ਲਈ ਉਹ ਕਹਿੰਦੇ ਸਾਨੂੰ ਸਭ ਤੋਂ ਵਧੀਆ ਲੱਗਿਆ ਇੱਥੇ ਲੱਸੀ ਮਿਲਦੀ ਸਵੇਰੇ ਲੱਸੀ ਦੇ ਸ਼ੌਕੀਨ ਨੇ ਤੇ ਮੈਂ ਚਾਹੁੰਦਾ ਲੰਗਰ ਦੇ ਵਿੱਚ 24 ਘੰਟੇ ਲੱਸੀ ਚੱਲਦੀ ਰਹੇ, ਹਰ ਵੇਲੇ ਲੱਸੀ ਰਵੇ, ਖੁੱਲਾ ਚੱਲੇ ਸਾਰਾ ਕੁਝ, ਕਿਸੇ ਚੀਜ਼ ਦੀ ਦਿੱਕਤ ਨਾ ਆਵੇ। ਐਦਾਂ ਨਾ ਹੋਵੇ ਵੀ ਦੁੱਧ ਮੁੱਕ ਗਿਆ ਜੀ, ਦੁੱਧ ਹੈ ਨਹੀਂ ਜੀ, ਹਰ ਚੀਜ਼ ਦੀ ਸਹੂਲਤ ਹੋਵੇ। ਸੋ ਆਪ ਸਾਰਿਆਂ ਨੂੰ ਬੇਨਤੀ ਹੈ, ਬੜੇ ਸੋਹਣੇ ਕਾਰਜ ਚੱਲਦੇ ਹੈ ਤੇ ਨਾਲ ਆਪ ਸਾਥ ਸਹਿਯੋਗ ਦਿਆ ਕਰੋ। ਸਾਥ ਸਹਿਯੋਗ ਦਾ ਮਤਲਬ ਹੈ ਘੱਟ ਤੋਂ ਘੱਟ ਪਰੇਸ਼ਾਨ ਨਹੀਂ ਕਰਨਾ। ਜਦੋਂ ਕਦੇ ਵੀ ਇਦਾਂ ਐਡਜਸਟ ਕਰਨਾ ਪੈਂਦਾ, ਆਉਣਾ ਪੈਂਦਾ, ਐਡਜਸਟ ਕਰ ਲਿਆ ਆਪਣਾ ਘਰ ਸਮਝ ਕੇ, ਆਪਣਾ ਪਰਿਵਾਰ ਸਮਝ ਕੇ। ਸੋ ਸਾਰੀਆਂ ਸੰਗਤਾਂ ਨੇ ਕੱਲ ਦੇ ਦੀਵਾਨ ਵਿੱਚ ਜਿਹਨੇ ਹਾਜ਼ਰੀ ਭਰਨੀ ਹੈ, ਪਿਆਰ ਨਾਲ ਲੰਗਰ ਵਿੱਚ ਬਹਿ ਕੇ ਸਵੇਰੇ ਪ੍ਰਸ਼ਾਦਾ ਪਾਣੀ ਛਕਿਓ। ਲੰਗਰ ਦੇ ਵਿੱਚ ਜਾ ਕੇ ਸਵੇਰੇ 6 ਵਜੇ, ਕਈ ਹੁਣ ਵੀਰ ਭਰਾ ਇਹੋ ਜਿਹੇ ਨੇ, ਭੈਣਾਂ ਸਾਡੀਆਂ, ਇੱਕ ਜਣੀ ਨੂੰ ਕਹਿਣਗੀਆਂ ਲੱਜਾ ਭੱਜ ਕੇ ਜੱਗ ਭਰ ਕੇ ਚਾਹ ਦਾ ਕਮਰੇ ਚ, ਸਾਰੀਆਂ ਬਾਕੀ 10 ਜਣੀਆਂ ਨੇ ਗਲਾਸ ਵੀ 10 ਮੰਗਾ ਲੈਣੇ ਨੇ ਜੱਗ ਭਰ ਕੇ ਚਾਹ ਦਾ ਅੰਦਰ। ਫਿਰ ਦੂਜੇ ਕਮਰੇ ਵਾਲੇ ਆਏ, ਉਹਨਾਂ ਨੇ ਜੱਗ ਭਰਿਆ ਚਾਹ ਦਾ, ਉਹ ਅੰਦਰ ਅੰਦਰ ਹੀ। ਵੀ ਇਹ ਹੁਣ ਮੈਨੂੰ ਲੱਗਦਾ ਇਹਨਾਂ ਦੇ ਗਲਾਸ ਮੂੰਹ ਨੂੰ ਨਾ ਲਾਏ ਜਾਣ ਆਪ ਜਾ ਕੇ। ਇੱਕੋ ਘਰ ਵਾਲੀ ਘਰ ਕਹਿੰਦੀ, ਇਹ ਘਰ ਵਾਲਾ ਕਹਿੰਦਾ ਚਾਹ ਗਰਮ ਹੈ ਨਹੀਂ, ਉਹਨੇ ਵਿਚਾਰੀ ਨੇ ਹੋਰ ਗਰਮ ਕਰਤੀ, ਕਹਿੰਦਾ ਅਜੇ ਵੀ ਗਰਮ ਨਹੀਂ, ਉਹਨੇ ਲੈਂਦੀ ਲੈਂਦੀ ਫੜਾਈ ਫਿਰ ਵੀ ਕਹਿੰਦਾ ਅਜੇ ਵੀ ਠੰਡੀ, ਕਹਿੰਦੀ ਤੇਰੇ ਮੂੰਹ ਚ ਹੀ ਨਾ ਪੁਣਦਿਆਂ ਤੇਰੇ ਚ ਵੀ ਪੌਣੀ ਤੇਰੇ ਮੂੰਹ ਚ ਰੱਖ ਕੇ ਵਿੱਚ ਪੁਣਦਿਆਂ ਤੇਰੇ ਵਿੱਚ ਇੰਨੀ ਤੱਤੀ ਚਾਹੀਦੀ ਤੇਰੇ। ਕਈਆਂ ਦੇ ਤਾਂ ਸੱਚੀ ਐ ਲੱਗਦਾ ਵੀ ਇਹਨਾਂ ਦੇ ਮੂੰਹ ਚ ਗਲਾਸ ਲਾ ਕੇ ਆਓ, ਇਹ ਤਾਂ ਖੁਸ਼ ਹੋਣਗੇ। ਹੈਗੇ ਨਹੀਂ ਵੀ ਤੁਸੀਂ ਜੇ ਆਰਾਮ ਨਾਲ ਤੁਸੀਂ ਆਏ ਐ ਤੇ ਸਵੇਰੇ ਉੱਠੋ ਜਾਂ ਤੇ ਇਸ਼ਨਾਨ ਕਰ ਲਓ, ਇਸ਼ਨਾਨ ਨਹੀਂ ਕੀਤਾ ਤੇ ਮੂੰਹ ਧੋ ਲਓ, ਤੇ ਧੋ ਕੇ ਲੰਗਰ ਚ ਮੂੰਹ ਆਓ ਤੇ ਪ੍ਰਸ਼ਾਦਾ ਉੱਥੇ ਆ ਕੇ ਚਾਹ ਛਕੋ, ਮਿੱਸੇ ਪ੍ਰਸ਼ਾਦੇ ਛਕੋ। ਸਵੇਰੇ ਰਸ ਵਰਤਦੇ ਐ, ਹੋਰ ਸਮਾਨ ਹੁੰਦਾ, ਦਲੀਆ ਬਣਿਆ ਹੁੰਦਾ, 5 ਮਿੰਟ ਵਿੱਚ ਲੰਗਰ ਚ ਬਹਿ ਕੇ ਛਕੋ। ਇੱਕ ਨੂੰ ਹੀ ਭੇਜ ਦੇਣਗੇ, ਜਾਂ ਤੂੰ ਜੱਗ ਭਰ ਲਿਆ, ਜੱਗ ਨਾਲ ਜੱਗ ਭਰ ਲਿਆ, ਚਾਹ ਦਾ ਨਾਲ ਲਿਆ, ਸਾਡੇ ਲਈ ਦਲੀਆ ਦਲੀਆ ਬਣਾ ਦੇਵੇ ਇਹੋ ਜਿਹੇ ਬੰਦੇ ਦਾ ਬੜੇ ਬੜੇ ਵੀ ਤੇਰੇ ਟੁੱਟੇ ਆ, ਤੇਰੇ ਤੋਂ ਤੁਰਿਆ ਨੀ ਜਾਂਦਾ। ਕੋਈ ਬੁੱਢਾ ਠੇਰਾ ਹੋਵੇ ਚੱਲ ਗੱਲ ਵੱਖ ਹੈ, ਵੀ ਕੋਈ ਬਜ਼ੁਰਗ ਹੈ ਉਹਨੇ ਆਖਿਆ ਚਾਹ ਦਾ ਗਲਾਸ ਲਿਆ ਦੇ, ਚੱਲ ਬਜ਼ੁਰਗ ਨੂੰ ਬੰਦਾ ਚਾਹ ਲਿਆ ਵੀ ਦੇਵੇ। ਕੋਈ ਬਾਪੂ ਹੈ ਲਗੋਡਿਆਂ ਤੋਂ ਬੈਠਾ, ਕੋਈ ਬੇਬੇ ਤੋਂ ਤੁਰਿਆ ਨੀ ਜਾਂਦਾ, ਕਹਿੰਦਾ ਚਾਹ ਦਾ ਗਲਾਸ ਕਮਰੇ ਚ ਹੀ ਲਿਆ ਦੇ, ਚੱਲ ਬਜ਼ੁਰਗ ਨੂੰ ਬੰਦਾ ਚਾਹ ਦਾ ਗਲਾਸ ਕਮਰੇ ਚ ਲਿਆ ਦਿੰਦਾ। ਕਈ ਚੰਗੇ ਭੋਲੇ ਘੋੜਿਆਂ ਵਰਗੇ ਤੁਰੇ ਫਿਰਦੇ ਆ ਤੇ ਉਹਦਾ ਉੱਥੇ ਲੱਤਾਂ ਪਸਾਰ ਕੇ ਐ ਪਏ ਰਹਿਣਗੇ ਵੀ ਚਲੋ ਜੀ ਇੱਥੇ ਹੀ ਚਾਹ ਇੱਥੇ ਹੀ ਪਾਣੀ। ਤਾਂ ਕਰਕੇ ਬੇਨਤੀ ਹੈ ਵੀ ਇੱਦਾਂ ਕੰਮ ਨਹੀਂ ਕਰਨਾ, ਲੰਗਰ ਚ ਬਹਿ ਕੇ ਆਰਾਮ ਨਾਲ ਪ੍ਰਸ਼ਾਦਾ ਪਾਣੀ ਛਕਿਆ ਕਰੋ। ਸਭ ਦਾ ਧੰਨਵਾਦ ਜਿਹੜੇ ਦੂਰੋਂ ਨੇੜਿਓਂ ਆਏ ਹੋਏ ਹੋ ਤੇ ਕੱਲ ਦੇ ਦੀਵਾਨ ਚ ਜਿਹਨੇ ਆਪਾਂ ਹਾਜ਼ਰੀ ਭਰਾਂਗੇ, ਗੱਲਾਂ ਬਾਤਾਂ ਵਿਚਾਰਾਂ ਜੋ ਵੀ ਹੁੰਦੀਆਂ ਨੇ ਕਰਕੇ ਆਨੰਦ ਲਈਏ, ਰਲ ਮਿਲ ਕੇ ਲਾਹਾ ਪ੍ਰਾਪਤ ਕਰੀਏ ਤੇ ਹਮੇਸ਼ਾ ਚੜ੍ਹਦੀ ਕਲਾ ਚ ਰਹੀਏ, ਰੰਗ ਚ ਰਹੀਏ। ਹੁਣ ਆਪਾਂ ਸਮਾਪਤੀ ਕਰਦੇ ਹਾਂ, ਏਦਾਂ ਹੀ ਸਮਾਪਤੀ ਹੋ ਜਾਣੀ। ਅਰਦਾਸ ਜਿਹੜੀ ਹੈ ਮੈਂ ਏਦਾਂ ਬੈਠੇ ਹੀ ਕਰ ਦੇਣੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅੱਜ ਇੱਥੇ ਹੈ ਨਹੀਂ ਤੇ ਤੁਸੀਂ ਫਿਰ ਆਰਾਮ ਨਾਲ ਘਰੋ ਘਰੀ ਜਾ ਕੇ ਆਪਣਾ ਕਮਰਿਆਂ ਦੇ ਵਿੱਚ ਜਾਓ, ਪਹਿਲਾਂ ਪ੍ਰਸ਼ਾਦਾ ਛਕੋ ਲੰਗਰ ਚ ਜਾ ਕੇ, ਸਾਰੇ ਲੰਗਰ ਚ ਪ੍ਰਸ਼ਾਦਾ ਛਕ ਕੇ ਫਿਰ ਆਪੋ ਆਪਣੇ ਕਮਰਿਆਂ ਦੇ ਵਿੱਚ ਸਭ ਨੇ ਚਾਲਾ ਪਾਉਣਾ, ਸਾਰੇ ਰਲ ਮਿਲ ਕੇ ਲਾਹੇ ਪ੍ਰਾਪਤ ਕਰਦੇ ਰਹੀਏ।
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ, ਬਾਣੀ ਤੋਂ ਜੀਵ
ਜੀਵਨ ਦੀਆਂ ਸਿੱਖ ਲੈ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ 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 ਜੀਵਨ ਦੀਆਂ ਸਿੱਖ ਲੈ
ਸਤਿ ਸ਼੍ਰੀ